अति सुंदर कुलीन चतुर्मुख ज्ञानी तनवंत मृत कहिए नानका जे प्रीत नहीं भगवंत। नन्ना खट शास्त्र होई न्याता पूरक कुंभक रे चक्कर माता ज्ञान त्यान तीरथ स्नानी सोम पाक प्रसुद्यानी। राम नाम संग मन नहीं हेता जो की नो सोई अनेता उआ ते उत्तम कन्यो चंडाला नानक जे मन बस है गोपाला। सतगुरु जिनी न सेव्यो सबद न की तो विचार अंतर ज्ञान न आयो मृतक है संसार। लख चौरासी फेर ब्याह भय मर जम्मे होए ख्वार। सतगुरु की सेवा सो करे जिसनु आप कराए सोई। सतगुरु विच नाम निदान है करम प्राप्त होई। सच रते गुर सबद सियो तिन सच्ची सदा लिव लहोई। नानक जिसनु मेले ना विछड़े सह समावे सोई। सो भगवती जो भगवते जाने गुर प्रसादी आप पछाणे। तावत राखे एकत कराणे जीवत मरे हर नाम खाणे। ऐसा भगवती उत्तम होए नानक सच समावे सोई। अंतर कपट भगवती कहाए पाखंड पार ब्रह्म कदे न पाए। पर निंदा करे अंतर मल लाए बाहर मल धोवे मन की झूठ न जाए। सत्संगत सुवाद रचाए अंदिन दुखिया दूजे पाई रचाए। हर नाम न चेते बहु कर्म कमाए पूरब लिखिया सुमेटना न जाए। नानक बिन सतगुर सेवे मोख न पाए। सतगुरु जिनी ते आया से कड़ न सवाई। सतगुरु जिनी ते आया से त्रिपद अकाई। सतगुरु जिनी ते आया तिन जउ डर नाही। जिनको हुआ कृपाल हर से सतगुरु पैरी पाई। तिनो एथे उथे मुख उजले हर दरगे पैदे जाई।
सतगुर नमः श्री गुरुदेव नमः। दास दोनों हाथ जोड़ के संगत के चरणा च मथा टेकते हुए अपने गुनाह की माफी लई अरदास बेनती करता है। संगत की समर्था है बख्शन की। बख्शन की कृपालता करो। संगत दे बख्शे नूं गुरु साहब भी बख्श देंदे हन।
अति सुंदर कुलीन चतुर्मुख ज्ञानी तनवंत।
अति सुंदर कुलीन चतुर मुख ज्ञानी तनवंत मृतक कहिए नानका जे प्रीत नहीं भगवंत। आज दे शब्द गुरु साहब उपदेश कर रहे हैं। आज दे मजबून ने कि कोई जीवात्मा मनुख जन्म दे विच आकर के अत अत दा भाव है सीमा तो भी अधिक अति हो जाना की होना सुंदर सीमा तो वध के सुंदर होना। कुलीन पवित्रता सीमा तो भी वध के पवित्र हो जाना। चतुर चतुराई इस जगत दे विच साधन है चतुराई कार व्यवहार दी परमात्मा नु प्राप्त करन दी। जरूरत तो ज्यादा चतुर हो जाना मुख ज्ञानी तनवंत ज्ञानी हो जाना सीमा तो अधिक तनवंत तनी हो जाना यानी कि इतने साधन असी प्राप्त कर लईए सीमा तो बाद यानी जरूरत है एक कार दी चार कारा साडे कोल मौजूद हैं यानी कि इतने साधन इतने तनवंत हो गए। गुरु साहब उपदेश करदे ने, मृतक कही है नानका जे प्रीत नहीं भगवंत। वो सारिया ही जीवात्मा जड़िया इस अति लफ्ज दे उपर पूरिया उतर जांदियां हन किसे एक या इस सारी परिभाषा दे विच। यानी एक साधन होवे या कि सुंदर भी होवे, चतुर भी होवे, निमाणी भी होवे, दीन भी होवे, गुरु साहब उपदेश करदे ने अगर परमात्मा नू प्राप्त करन दी उस दे अंदर कोई चाह नहीं, कोई प्रीत नहीं, ते इस जगत दे विच उस नू मुर्दा कह करके जानिया जांदा है। ये रूहानियत की भाषा है। रूहानियत दे भाव दे विच उस जीवात्मा नू गुरु साहब नानक जी उपदेश करदे ने कि वह मुर्दा कह करके इस जगत दे विच विचरण करती है। और जीवात्मा उसे तरीके दे नाल गुरु साहब उपदेश करदे हन कि किस तरीके दे नाल ए प्रीत पैदा की जा सकती है, किस तरीके दे नाल उस परमात्मा नू प्राप्त किया जा सकता है, परमात्मा की है इस जगत दे विच और किस तरीके दे नाल, किस विधि दे नाल इस नू मिलन लई ए जीवात्मा उस किरिया नू अपनाए, इसी नू गुरु साहब उपदेश कह करके आज दे इस मजमून नू स्पष्ट करदे ने। गुरु साहब उपदेश कर रहे हन कि पिछले युगां दे विच महर्षि नारद जी ने एक उपदेश दिता सी पांडुक ऋषि नू। ओ की उपदेश सी? ओ उपदेश अज भी लागू हुंदा है। असी विचार करके उस उपदेश दे उपर थोड़ा जा गहरा उतरीए ते सारा मजमून जड़ा अज दा है ओ स्पष्ट हो जाएगा। पांडुक ऋषि जदों तप करन लगे ओ इतने उस परमात्मा दे विच प्यार दे विच लीन हो गए कि उन्हां नू संसार दी सोझी ही ना रही, संसार नू ही भुल गए। उन्हां दी ऐसी अवस्था दी खबर जदों नारद जी नू पता चली ਉਹ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਇਸ ਭੂ ਲੋਕ ਦੇ ਵਿੱਚ ਅਵਤਾਰ ਲਿਆ। ਉਹਨਾਂ ਨੇ ਜਦੋਂ ਉਹਨਾਂ ਦੇ ਪਾਸ ਪਹੁੰਚੇ ਹਨ, ਉਹਨਾਂ ਦੀ ਅਰਚਨਾ ਕਰਕੇ ਅਖੀਰ ਪਾਂਡੁਕ ਰਿਸ਼ੀ ਜੀ ਨੇ ਇੱਕ ਸਵਾਲ ਰੱਖਿਆ ਹੈ। ਉਹ ਸਵਾਲ ਸਾਡੇ ਸਾਰੇ ਹੀ ਪਰਮਾਰਥੀ ਜੀਵਨਾਂ ਦਾ ਹੈ, ਜਿਹੜੇ ਕਿ ਉਸ ਪਰਮਾਤਮਾ ਦੇ ਨਾਲ ਪਿਆਰ ਕਰਨਾ ਚਾਹੁੰਦੇ ਨੇ, ਮਿਲਣਾ ਚਾਹੁੰਦੇ ਨੇ, ਪਰ ਭਰਮ ਦੇ ਵਿੱਚ, ਦੁਵਿਧਾ ਦੇ ਵਿੱਚ ਫਸ ਜਾਂਦੇ ਨੇ ਕਿ ਉਸ ਪਰਮਾਤਮਾ ਦੇ ਨਾਲ ਕਿਸ ਤਰੀਕੇ ਦੇ ਨਾਲ ਪਿਆਰ ਪੈਦਾ ਕਰੀਏ, ਕਿਸ ਤਰੀਕੇ ਦੇ ਨਾਲ ਕਿਹੜੀ ਵਿਧੀ ਨੂੰ ਅਪਣਾ ਕਰਕੇ ਅਸੀਂ ਉਸ ਤੱਕ ਪਹੁੰਚ ਸਕਦੇ ਹਾਂ। ਤੇ ਪਾਂਡੁਕ ਰਿਸ਼ੀ ਨੇ ਇਹੀ ਸਵਾਲ ਕੀਤਾ ਹੈ ਕਿ ਇਸ ਜਗਤ ਦੇ ਵਿੱਚ ਜਿਤਨੇ ਵੀ ਰਿਸ਼ੀ ਮੁਨੀ ਹੋਏ ਨੇ, ਸਾਰਿਆਂ ਨੇ ਅਲੱਗ ਅਲੱਗ ਰਸਤੇ ਨੂੰ ਅਪਣਾਇਆ ਹੈ। ਕਿਸੇ ਨੇ ਭਗਤੀ ਨੂੰ ਅਪਣਾਇਆ, ਕਿਸੇ ਨੇ ਜਪ ਨੂੰ ਅਪਣਾਇਆ, ਕਿਸੇ ਨੇ ਤਪ ਨੂੰ, ਕਿਸੇ ਨੇ ਸਿਮਰਨ ਨੂੰ, ਕਿਸੇ ਨੇ ਅਸ਼ਟਾਂਗ ਯੋਗ ਨੂੰ ਅਪਣਾਇਆ, ਕਿਸੇ ਨੇ ਸ਼ਾਸਤਰਾਂ ਨੂੰ, ਵੇਦਾਂ ਨੂੰ, ਉਹਨਾਂ ਦੇ ਵਿੱਚ ਦਿੱਤੇ ਗਏ ਉਪਦੇਸ਼ਾਂ ਨੂੰ। ਯਾਨੀ ਕਿ ਹਰ ਰਿਸ਼ੀ ਮੁਨੀ ਨੇ, ਹਰ ਜੀਵਾਤਮਾ ਨੇ ਜਿਹੜੀ ਉਸ ਪਰਮਾਤਮਾ ਨੂੰ ਮਿਲਣ ਲਈ ਉਦਮਸ਼ੀਲ ਸੀ, ਉਸਨੇ ਕਿਸੇ ਨਾ ਕਿਸੇ ਰਸਤੇ ਨੂੰ ਅਪਣਾਇਆ ਔਰ ਆਪਣੇ ਅਪਣਾਏ ਗਏ ਰਸਤੇ ਨੂੰ ਹੀ ਉੱਤਮ ਕਹਿੰਦੀ ਹੈ। ਸੋ ਇੱਕ ਦੁਵਿਧਾ ਮੇਰੇ ਮਨ ਦੇ ਵਿੱਚ ਉਤਪੰਨ ਹੋਈ ਹੈ ਕਿ ਮੈਂ ਕਿਸ ਰਸਤੇ ਨੂੰ ਅਪਣਾਵਾਂ, ਕਿਸ ਨੂੰ ਸ੍ਰੇਸ਼ਟ ਸਮਝਾਂ, ਤਾਂ ਕਿ ਜਗਤ ਵਾਸਤੇ ਵੀ ਇੱਕ ਉਦਾਹਰਣ ਬਣ ਕਰਕੇ ਇਹ ਪ੍ਰਗਟ ਕੀਤਾ ਜਾ ਸਕੇ। ਸੋ ਨਾਰਦ ਜੀ ਬੜੇ ਪ੍ਰਸੰਨ ਹੋਏ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਤੂੰ ਸਵਾਲ ਕੀਤਾ ਹੈ, ਇਹ ਸਵਾਲ ਪੂਰੇ ਜਗਤ ਦੇ ਉਦਾਰ ਵਾਸਤੇ ਹੈ। ਤੋ ਇਹੀ ਸਵਾਲ ਜਿਹੜਾ ਸੀ, ਇਹ ਦੁਵਿਧਾ ਜਿਹੜੀ ਸੀ ਮੇਰੇ ਅੰਤਰ ਦੇ ਵਿੱਚ ਵੀ ਪੈਦਾ ਹੋਈ ਔਰ ਇਸੀ ਸਵਾਲ ਨੂੰ ਲੈ ਕਰਕੇ ਇਸ ਦੁਵਿਧਾ ਤੋਂ ਨਿਕਲਣ ਵਾਸਤੇ ਮੈਂ ਲੋਕਪਾਲ ਬ੍ਰਹਮਾ ਜੀ ਕੋਲ ਗਿਆ ਸਾਂ। ਉਸ ਵਕਤ ਬ੍ਰਹਮਾ ਜੀ ਨੇ ਜੋ ਉਪਦੇਸ਼ ਮੈਨੂੰ ਦਿੱਤਾ ਸੀ, ਉਹ ਉਪਦੇਸ਼ ਜਿਹੜਾ ਹੈ ਜੋ ਦਾ ਤਿਉ ਮੈਂ ਤੈਨੂੰ ਸੁਣਾ ਦਿੰਦਾ ਹਾਂ। ਬ੍ਰਹਮਾ ਜੀ ਨੇ ਉਸ ਵਕਤ ਕੀ ਉਪਦੇਸ਼ ਦਿੱਤਾ ਸੀਗਾ ਨਾਰਦ ਜੀ ਨੂੰ, ਗੁਰੂ ਸਾਹਿਬ ਸਪਸ਼ਟ ਕਰ ਰਹੇ ਨੇ ਕਿ ਜਿਸ ਤਰ੍ਹਾਂ ਇੱਕ ਵਿਸ਼ਾਲ ਨਗਰ ਹੈ, ਬਹੁਤ ਸਾਰੀਆਂ ਸੜਕਾਂ ਨੇ, ਉਹ ਸਾਰੀਆਂ ਸੜਕਾਂ ਕਿੱਥੇ ਜਾ ਕਰਕੇ ਖਤਮ ਹੁੰਦੀਆਂ ਨੇ? ਉਸ ਵਿਸ਼ਾਲ ਨਗਰ ਦੇ ਵਿੱਚ ਜਾ ਕਰਕੇ ਖਤਮ ਹੋ ਜਾਂਦੀਆਂ ਨੇ। ਯਾਨੀ ਕਿ ਅਗਰ ਕੋਈ ਜੀਵਾਤਮਾ ਉਸ ਨਗਰ ਤੱਕ ਪਹੁੰਚਣਾ ਚਾਹੁੰਦੀ ਹੈ ਤੇ ਕਿਸੇ ਵੀ ਸੜਕ ਨੂੰ ਉਹ ਇਸਤੇਮਾਲ ਕਰ ਸਕਦੀ ਹੈ। ਯਾਨੀ ਕਿ ਉਸ ਰਸਤੇ ਦੇ ਉੱਪਰ ਚੱਲ ਕਰਕੇ ਰਸਤਾ ਖਤਮ ਕਿੱਥੇ ਹੋਏਗਾ ਉਸ ਵਿਸ਼ਾਲ ਨਗਰ ਦੇ ਵਿੱਚ? ਉਸੇ ਤਰੀਕੇ ਦੇ ਨਾਲ ਸਾਰੀਆਂ ਨਦੀਆਂ ਜਿਹੜੀਆਂ ਨੇ ਕਿੱਥੇ ਜਾ ਕਰਕੇ ਖਤਮ ਹੁੰਦੀਆਂ ਨੇ? ਉਸ ਵਿਸ਼ਾਲ ਸਮੁੰਦਰ ਦੇ ਵਿੱਚ। ਜਦੋਂ ਉਸ ਦੇ ਵਿੱਚ ਖਤਮ ਹੋ ਜਾਂਦੀਆਂ ਨੇ, ਲੀਨ ਹੋ ਜਾਂਦੀਆਂ ਨੇ, ਫਿਰ ਉਹ ਉਸੇ ਦਾ ਹੀ ਰੂਪ ਹੋ ਜਾਂਦੀਆਂ ਨੇ, ਉਸ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਉਸੇ ਤਰੀਕੇ ਦੇ ਨਾਲ ਅਸੀਂ ਸਾਰੇ ਇੱਕ ਬਹੁਤ ਵੱਡੇ ਭਰਮ ਦੇ ਵਿੱਚ ਫਸੇ ਹੋਏ ਹਾਂ ਕਿ ਜਿਸ ਵੀ ਮਤ ਜਾਂ ਧਰਮ ਨੂੰ ਅਸੀਂ ਅਪਣਾ ਰੱਖਿਆ ਨਾ, ਉਸ ਦੇ ਵਿੱਚ ਜਿਹੜੀ ਕਿਰਿਆ ਸਾਨੂੰ ਉਪਦੇਸ਼ ਕੀਤੀ ਗਈ ਹੈ ਜਾਂ ਕਹੀ ਗਈ ਹੈ, ਕਿਉਂ ਕੋਈ ਨਾ ਕੋਈ ਈਸਟ ਸਾਡਾ ਅਪਣਾ ਰੱਖਿਆ। ਯਾਨੀ ਕਿ ਕਿਸੇ ਨਾ ਕਿਸੇ ਸੰਤ ਮਹਾਤਮਾ ਨੂੰ ਜਾਂ ਕਿਸੇ ਦੀ ਸ਼ਰਨ ਅਸੀਂ ਲਈ ਹੈ, ਉਹਨਾਂ ਦੇ ਉਪਦੇਸ਼ਾਂ ਨੂੰ ਮੰਨਦੇ ਹਾਂ। ਤੇ ਉਹਨਾਂ ਨੇ ਜਿਸ ਸੜਕ ਦਾ ਰਸਤਾ ਸਾਨੂੰ ਦੱਸਿਆ, ਜਿਹੜੀ ਕਿਰਿਆ ਅਪਣਾਉਣ ਵਾਸਤੇ ਉਪਦੇਸ਼ ਕੀਤਾ ਆਪਣੇ ਸਮੇਂ ਕਾਲ ਦੇ ਵਿੱਚ ਜਾਂ ਚੱਲ ਰਹੇ ਸਮੇਂ ਕਾਲ ਦੇ ਵਿੱਚ, ਅਸੀਂ ਉਸੀ ਨੂੰ ਹੀ ਉੱਤਮ ਜਾਂ ਪੂਰਨ ਸਮਝਦੇ ਹਾਂ, ਹੋਰ ਕਿਸੇ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ, ਬਾਕੀ ਸਭ ਦੀ ਨਿੰਦਿਆ ਕਰਨ ਲੱਗ ਜਾਂਦੇ ਹਾਂ। ਤੋ ਇਸ ਤਰੀਕੇ ਦੇ ਨਾਲ ਅਸੀਂ ਪ੍ਰਮਾਤਮਾ ਦੇ ਨਾਲ ਪਿਆਰ ਨਹੀਂ ਪੈਦਾ ਕਰ ਰਹੇ, ਪ੍ਰਮਾਤਮਾ ਦੀ ਦਿੱਤੀ ਦਾਤ ਦੀ ਵੰਡੀਆਂ ਪੈਦਾ ਕਰ ਰਹੇ ਹਾਂ। ਇਹ ਧਰਮ ਔਰ ਮਤ ਦੀਆਂ ਦੀਵਾਰਾਂ ਖੜੀਆਂ ਕਰਕੇ ਅਸੀਂ ਇੱਕ ਦੂਸਰੇ ਦੀਆਂ ਗਰਦਨਾਂ ਕੱਟਣ ਲੱਗੇ ਹਾਂ। ਕਿਆ ਇਸ ਤਰੀਕੇ ਦੇ ਨਾਲ ਪ੍ਰਮਾਤਮਾ ਦੇ ਨਾਲ ਪ੍ਰੀਤ ਹੋ ਸਕਦੀ ਹੈ ਜਾਂ ਪ੍ਰਮਾਤਮਾ ਮਿਲ ਸਕਦਾ ਹੈ? ਸੋ ਜਿਤਨੇ ਵੀ ਸੰਤ ਮਹਾਤਮਾ ਆਏ ਨੇ ਉਹਨਾਂ ਨੇ ਸਮੇਂ ਕਾਲ ਅਨੁਸਾਰ ਕੋਈ ਨਾ ਕੋਈ ਕਿਰਿਆ ਜਿਹੜੀ ਕਿ ਜੀਵਾਤਮਾ ਵਾਸਤੇ ਉੱਤਮ ਸੀ ਉਸੀ ਨੂੰ ਹੀ ਪ੍ਰਗਟ ਕੀਤਾ। ਸੋ ਇਹੀ ਉਪਦੇਸ਼ ਜੋ ਹੈ ਬ੍ਰਹਮਾ ਜੀ ਨੇ ਦਿੱਤਾ, ਇਹ ਸਾਰੀਆਂ ਹੀ ਸੜਕਾਂ ਯਾਨੀ ਕਿ ਜਿਤਨੇ ਵੀ ਕਰਮ ਕਾਂਡ ਨੇ ਇਸ ਜਗਤ ਦੇ ਵਿੱਚ ਪ੍ਰਚਲਿਤ ਨੇ, ਚਾਹੇ ਉਹ ਤਪ ਹੈ, ਚਾਹੇ ਜਪ ਹੈ, ਚਾਹੇ ਸਿਮਰਨ ਹੈ, ਚਾਹੇ ਯੱਗ ਹੈ, ਚਾਹੇ ਅਸ਼ਟਾਂਗ ਯੋਗ ਹੈ, ਚਾਹੇ ਕੋਈ ਸਿਮਰਨ ਦੀ ਗੱਲ ਕਰ ਲੇ, ਚਾਹੇ ਕੋਈ ਐਸੀ ਵਿਧੀ ਅਪਣਾ ਲਵੇ ਜਿਹੜੀ ਵੀ ਉਹਦੇ ਈਸ਼ਟ ਨੇ ਦਿੱਤੀ ਹੈ, ਉਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਨਾ ਹੀ ਲਫਜ਼ਾਂ ਦੇ ਨਾਲ ਕੋਈ ਫਰਕ ਹੈ। ਤੁਸੀਂ ਸਤ ਨਾਮ ਇੱਕ ਲਫਜ਼ ਹੈ, ਉਸ ਪਰਮਾਤਮਾ ਦਾ ਗੁਰੂ ਨਾਨਕ ਸਾਹਿਬ ਨੇ ਲਫਜ਼ ਨਾਮ ਰੱਖ ਦਿੱਤਾ, ਤੇ ਕਿਆ ਉਹ ਨਾਮ ਹੋ ਗਿਆ ਜਾਂ ਪਰਮਾਤਮਾ ਦਾ ਗੁਣ ਹੋ ਗਿਆ? ਉਹ ਲਫਜ਼ ਹੈ, ਲਫਜ਼ ਹੀ ਰਹੇਗਾ, ਔਰ ਲਫਜ਼ ਜੀਵਾਤਮਾ ਨੂੰ ਪਾਰ ਨਹੀਂ ਲਿਜਾ ਸਕਦਾ। ਇਹ ਵਿਚਾਰ ਕਰਨ ਵਾਲੀ ਗੱਲ ਹੈ, ਯਾਨੀ ਕਿ ਜਿਤਨੇ ਵੀ ਕਰਮ ਦਿੱਤੇ ਗਏ, ਜਿਤਨੇ ਵੀ ਰਸਤੇ ਦਿੱਤੇ ਗਏ, ਇਹ ਸਾਰੇ ਪਰਮਾਤਮਾ ਦੇ ਨਾਲ ਪ੍ਰੀਤ ਪੈਦਾ ਕਰਨ ਵਾਸਤੇ, ਉਸ ਪਰਮਾਤਮਾ ਨੂੰ ਮਿਲਣ ਵਾਸਤੇ ਦਿੱਤੇ ਗਏ ਸਨ, ਔਰ ਅਸੀਂ ਇਹਨਾਂ ਰਸਤਿਆਂ ਦੇ ਵਿੱਚ ਹੀ ਫਸੇ ਰਹਿ ਗਏ, ਯਾਨੀ ਕਿ ਰਸਤੇ ਤੇ ਖੜੇ ਹਾਂ, ਚੱਲੇ ਨਹੀਂ। ਅਗਰ ਰਸਤੇ ਤੇ ਚੱਲੇ ਹੁੰਦੇ ਤੇ ਅਸੀਂ ਜ਼ਰੂਰ ਪਹੁੰਚ ਗਏ ਹੁੰਦੇ। ਹੁਣ ਰਸਤੇ ਤੇ ਚਲਾਉਣ ਵਾਸਤੇ ਕਿਸ ਦੀ ਜ਼ਰੂਰਤ ਹੈ? ਇੱਕ ਰਸਤੇ ਦੇ ਗਿਆਨ ਕਰਨ ਵਾਲੇ ਗਿਆਨੀ ਦੀ ਜ਼ਰੂਰਤ ਹੈ, ਬ੍ਰਹਮ ਗਿਆਨੀ ਦੀ। ਅਗਰ ਬ੍ਰਹਮ ਤੱਕ ਪਹੁੰਚਣਾ ਚਾਹੁੰਦੇ ਹਾਂ ਤੇ ਬ੍ਰਹਮ ਗਿਆਨੀ ਦੀ ਲੋੜ ਹੈ। ਅਗਰ ਕਸ਼ਮੀਰ ਦੀ ਸੈਰ ਕਰਨਾ ਚਾਹੁੰਦੇ ਹਾਂ ਤੇ ਕਸ਼ਮੀਰ ਦਾ ਇੱਕ ਗਾਈਡ ਚਾਹੀਦਾ। ਅਗਰ ਇਸੇ ਤਰੀਕੇ ਦੇ ਨਾਲ ਕਿਸੇ ਵਿਦੇਸ਼ੀ ਮੁਲਕ ਵਿੱਚ ਜਾਣਾ ਚਾਹੁੰਦੇ ਹਾਂ ਤੇ ਉਸ ਵਿਦੇਸ਼ੀ ਮੁਲਕ ਦਾ ਇੱਕ ਗਾਈਡ ਚਾਹੀਦਾ, ਯਾਨੀ ਕਿ ਉਸ ਰਸਤੇ ਦਾ ਵਾਕਫ ਚਾਹੀਦਾ ਜਿਹੜਾ ਉਸ ਰਸਤੇ ਤੇ ਸਾਨੂੰ ਚਲਾ ਸਕੇ, ਰਸਤੇ 'ਚ ਆਈਆਂ ਵਿਪਦਾ ਤੋਂ ਦੂਰ ਕਰ ਸਕੇ। ਯਾਨੀ ਕਿ ਰਸਤੇ ਦੇ ਵਿੱਚ, ਸੜਕ ਦੇ ਵਿੱਚ ਅਗਰ ਬਹੁਤ ਸਾਰੇ ਖੱਡੇ ਹੋਣਗੇ ਤੇ ਉਹਨਾਂ ਖੱਡਿਆਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ, ਕਿਸ ਤਰ੍ਹਾਂ ਉਹਨਾਂ ਦੇ ਵਿੱਚੋਂ ਨਿਕਲ ਕਰਕੇ ਉਸ ਮੰਜ਼ਿਲ ਤੇ ਉਸ ਨਗਰ ਤੱਕ, ਉਸ ਪਰਮਾਤਮਾ ਤੱਕ ਪਹੁੰਚਿਆ ਜਾ ਸਕਦਾ, ਇਹ ਉਹ ਗਾਈਡ ਹੀ ਸਾਨੂੰ ਦੱਸ ਸਕਦਾ। ਤੋ ਗੁਰੂ ਸਾਹਿਬ ਉਪਦੇਸ਼ ਕਰ ਰਹੇ ਨੇ ਕਿ ਉਸ ਗਾਈਡ ਦੇ ਬਿਨਾਂ ਅਸੀਂ ਇਸ ਰਸਤੇ ਤੇ ਚੱਲ ਨਹੀਂ ਸਕਦੇ। ਹੁਣ ਅਸੀਂ ਗਾਈਡ ਕਿਸ ਨੂੰ ਬਣਾਇਆ ਹੈ? ਗੁਰੂ ਸਾਹਿਬ ਉਪਦੇਸ਼ ਕਰ ਰਹੇ ਨੇ, ਗੁਰੂ ਤੇ ਅਸੀਂ ਬਣਾ ਰੱਖਿਆ, ਗਾਈਡ ਤੇ ਅਸੀਂ ਲੈ ਰੱਖਿਆ, ਪਰ ਅਧੂਰਾ ਗਾਈਡ, ਅੰਧਾ ਗਾਈਡ, ਅਧੂਰਾ ਗਾਈਡ ਕਿਸ ਤਰੀਕੇ ਦੇ ਨਾਲ ਇਸ ਭਵਸਾਗਰ ਤੋਂ ਪਾਰ ਲਿਜਾ ਸਕਦਾ ਹੈ? ਵਿਚਾਰ ਕਰਨ ਵਾਲੀ ਗੱਲ ਹੈ ਕਿ ਜਿਤਨੇ ਵੀ ਕਰਮ ਕਾਂਡ ਪਿਛਲੇ ਯੁਗਾਂ ਜਾਂ ਪ੍ਰਚਲਿਤ ਯੁਗ ਦੇ ਵਿੱਚ ਚੱਲ ਰਹੇ ਨੇ, ਇਹ ਸਾਰੇ ਦੇ ਸਾਰੇ ਪਰਮਾਤਮਾ ਤੇ ਮਿਲਣ ਦੀਆਂ ਉਹ ਸੜਕਾਂ ਨੇ। ਹੁਣ ਇਹਨਾਂ ਦੇ ਅੰਦਰ ਆਧਾਰ ਕੀ ਹੈ? ਉਸ ਆਧਾਰ ਨੂੰ ਅਸੀਂ ਜਾਣ ਨਹੀਂ ਸਕੇ। ਹੁਣ ਆਧਾਰ ਕਿਸਨੇ ਦੇਣਾ ਸੀਗਾ? ਪੂਰਨ ਸਤਿਗੁਰੂ ਨੇ, ਪੂਰਨ ਗੁਰੂ ਨੇ, ਪੂਰਨ ਗਾਈਡ ਨੇ ਦੇਣਾ ਸੀਗਾ, ਉਸ ਗਿਆਨੀ ਨੇ ਦੇਣਾ ਸੀ, ਉਸ ਬ੍ਰਹਮ ਦੇ ਗਿਆਨ ਨੂੰ ਜਾਣਨ ਵਾਲੇ, ਬ੍ਰਹਮ ਤੱਕ ਪਹੁੰਚਣ ਵਾਲੀ ਉਸ ਹਸਤੀ ਨੇ ਦੇਣਾ ਸੀ ਜਿਸ ਜਗ੍ਹਾ ਅਸੀਂ ਪਹੁੰਚਣਾ ਚਾਹੁੰਦੇ ਹਾਂ। ਹੁਣ ਜਿਹੜਾ ਸਾਡਾ ਗਾਈਡ ਹੀ ਅਗਰ ਅਧੂਰਾ ਹੈ ਤੇ ਅਸੀਂ ਉਸ ਰਸਤੇ ਤੋਂ ਵਾਕਿਫ ਕਿਸ ਤਰ੍ਹਾਂ ਹੋ ਸਕਾਂਗੇ? ਯਾਨੀ ਕਿ ਅਸੀਂ ਗਾਈਡ ਕਿਸ ਨੂੰ ਬਣਾਇਆ? ਮਨ ਨੂੰ। ਇਹ ਮਨ ਨੇ ਕਿਸ ਨੂੰ ਗਾਈਡ ਬਣਾਇਆ? ਇਸ ਜਗਤ ਦੇ ਵਿੱਚ ਵੀ ਉਸਨੇ ਕਈ ਗਾਈਡਾਂ ਨੂੰ ਬਣਾ ਰੱਖਿਆ, ਯਾਨੀ ਕਿ ਮੰਦਰ, ਗੁਰਦੁਆਰੇ, ਮਸਜਿਦ ਜਗ੍ਹਾ ਜਾ ਕਰਕੇ ਅਸੀਂ ਦੇਖਦੇ ਹਾਂ ਭਾਈਆਂ ਨੂੰ, ਪੰਡਤਾਂ ਨੂੰ, ਮੌਲਵੀਆਂ ਨੂੰ, ਇਹਨਾਂ ਨੂੰ ਅਸੀਂ ਆਪਣਾ ਗੁਰੂ ਬਣਾ ਰੱਖਿਆ। ਹੁਣ ਵਿਚਾਰ ਕਰਕੇ ਦੇਖੋ, ਇਹ ਸਾਰੇ ਜਿਤਨੇ ਵੀ ਮੌਜੂਦ ਨੇ, ਸਭ ਦੀ ਗੱਲ ਨਹੀਂ ਕੀਤੀ ਜਾ ਸਕਦੀ, ਕੋਈ ਇੱਕ ਅੱਧਾ ਵਿਰਲਾ ਹੋ ਸਕਦਾ ਜਿਹੜਾ ਬ੍ਰਹਮ ਤੱਕ ਪਹੁੰਚਿਆ, ਇਸ ਰਸਤੇ ਚੋਂ ਵਾਕਫ ਹੋਏ, ਇੱਕ ਅੱਧੇ ਗੱਲ ਨੂੰ ਛੱਡ ਕੇ, ਬਾਕੀ ਜਿਤਨੇ ਵੀ ਇਸ ਜਗਤ ਦੇ ਵਿੱਚ ਇਨ ਮਨ, ਬੁੱਧੀ ਔਰ ਇੰਦਰੀਆਂ ਦੇ ਨਾਲ ਅਸੀਂ ਦੇਖ ਰਹੇ ਹਾਂ ਨਾ, ਇਹ ਸਾਰੇ ਦੇ ਸਾਰੇ ਅਧੂਰੇ ਨੇ, ਸਾਰੇ ਦੇ ਸਾਰੇ ਅੰਧੇ ਨੇ। ਇਹ ਅੰਧੇ ਸਾਨੂੰ ਕਿਸ ਤਰੀਕੇ ਦੇ ਨਾਲ ਇਹਨਾਂ ਕਰਮ ਕਾਂਡਾਂ ਦੇ ਉੱਪਰ ਚਲਾ ਕਰਕੇ ਉਸ ਰਸਤੇ ਤੱਕ ਪਹੁੰਚਾ ਸਕਦੇ ਨੇ ਜਿਸ ਜਗ੍ਹਾ ਪਰਮਾਤਮਾ ਮੌਜੂਦ ਹੈ? ਇਹ ਵਿਚਾਰ ਕਰਨ ਵਾਲੀ ਗੱਲ ਹੈ। ਅਸੀਂ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ, ਔਰ ਅੰਦਰ ਦੀ ਜਿਹੜੀ ਗੱਲ ਸੀ ਉਹ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਤੇ ਸਾਨੂੰ ਕਿਸ ਤਰੀਕੇ ਨਾਲ ਦੱਸਣਗੇ? ਔਰ ਅਗਰ ਉਹਨਾਂ ਨੂੰ ਇਸ ਦਾ ਗਿਆਨ ਹੈ ਵੀ, ਇਹ ਪਤਾ ਵੀ ਹੈ, ਤੇ ਉਹ ਉਪਦੇਸ਼ ਨਹੀਂ ਕਰਦੇ ਕਿਉਂ? ਅਗਰ ਉਹ ਉਪਦੇਸ਼ ਕਰਨਗੇ ਤੇ ਸੁਣਨ ਵਾਲਾ ਕਹਿ ਸਕਦਾ ਵੀ ਤੂੰ ਇਸ ਉਪਦੇਸ਼ ਦੇ ਉੱਪਰ ਕਿਉਂ ਨਹੀਂ ਚੱਲਦਾ, ਸਾਨੂੰ ਜੇ ਉਪਦੇਸ਼ ਕਰ ਰਿਹਾ ਤੇ ਆਪਣੇ ਆਪ ਹੀ ਸਾਰਾ ਮਜ਼ਬੂਨ ਜਿਹੜਾ ਖਤਮ ਹੋ ਜਾਏਗਾ, ਜਿਹੜੀ ਰੋਜੀ ਰੋਟੀ ਦਾ ਸਾਧਨ ਉਹਨਾਂ ਨੇ ਬਣਾ ਰੱਖਿਆ ਉਹ ਖਤਮ ਹੋ ਜਾਏਗਾ। ਤੋ ਇਸੀ ਕਰਕੇ ਉਹ ਜੋ ਅੰਦਰ ਦੀ ਗੱਲ ਸੀ, ਅੰਦਰ ਦਾ ਤੱਤ ਸੀ ਇਹਨਾਂ ਸਾਰੇ ਕਰਮਾਂ ਦੇ ਵਿੱਚ, ਚਾਹੇ ਕੋਈ ਜਗ ਹੈ, ਚਾਹੇ ਤਪ ਹੈ, ਚਾਹੇ ਕੋਈ ਯੋਗ ਹੈ, ਇਹਨਾਂ ਦੀ ਨਿੰਦਿਆ ਕਰਨ ਦੇ ਨਾਲ ਅਸੀਂ ਪਾਰ ਨਹੀਂ ਜਾ ਸਕਦੇ। ਇਸ ਦੇ ਮਜ਼ਬੂਨ ਨੂੰ ਸਮਝ ਕੇ ਜ਼ਰੂਰ ਅਸੀਂ ਫੈਸਲਾ ਕਰ ਸਕਦੇ ਹਾਂ। ਅਸੀਂ 2-4 ਰੁਪਏ ਦੀ ਕੋਈ ਚੀਜ਼ ਲੈਣੀ ਹੋਏ, 4 ਦੁਕਾਨਾਂ ਤੇ ਫਿਰਦੇ ਹਾਂ, ਨਾਪ ਤੋਲ ਕਰਦੇ ਹਾਂ, ਔਰ ਜਿਹੜੀ ਉੱਤਮ ਹੁੰਦੀ ਹੈ ਔਰ ਸਸਤੀ ਲੱਗਦੀ ਹੈ ਉੱਥੇ ਹੀ ਜਾ ਕਰਕੇ ਅਸੀਂ ਪਰਚੇਜ਼ ਕਰਦੇ ਹਾਂ। ਇਸ ਜਗ੍ਹਾ ਸਾਡੀ ਚਤੁਰਾਈ ਕੰਮ ਕਰ ਜਾਂਦੀ ਹੈ, ਪਰ ਪਰਮਾਤਮਾ ਨੂੰ ਮਿਲਣ ਵਾਸਤੇ ਸਾਡੀ ਚਤੁਰਾਈ ਕੰਮ ਨਹੀਂ ਕਰਦੀ, ਕਿਉਂ? ਅਸੀਂ ਮਨ ਨੂੰ ਗੁਰੂ ਬਣਾ ਰੱਖਿਆ, ਔਰ ਮਨ ਇੱਕ ਵਿਰੋਧੀ ਤਾਕਤ ਹੈ, ਉਹ ਪਰਮਾਤਮਾ ਨੂੰ ਮਿਲਣ ਦੇਗਾ ਹੀ ਨਹੀਂ ਕਦੀ। ਕਿਉਂ? ਕਿਉਂਕਿ ਉਹ ਆਪਣੇ ਪਿਤਾ ਯਾਨੀ ਕਿ ਬ੍ਰਹਮ ਕਾਲ, ਜੋ ਕਿ ਅਕਾਲ ਪੁਰਖ ਦੀ ਇੱਕ ਨਕਲ ਮਾਤਰ ਹੈ, ਉਸ ਕੋਲੋਂ ਤਾਕਤ ਲੈ ਕਰਕੇ ਇਸ ਸੰਸਾਰ ਦਾ ਕਾਰ ਵਿਵਹਾਰ ਚਲਾ ਰਿਹਾ। ਤਿੰਨਾਂ ਲੋਕਾਂ ਦੀ ਜਿਤਨੀ ਵੀ ਸੱਤਾ ਹੈ ਇਸ ਕਾਲ ਦੇ ਅਧੀਨ ਹੈ, ਔਰ ਕਾਲ ਦਾ ਹੀ ਇੱਕ अंश यानी कि उसकी एक कला है, एक काल 16 कला परपूर्ण है, उसकी एक कला है मन। इस मन नू आज तक कोई नहीं जीत सकया, और अगर कोई जीत्या तो भव सागर तो पार चला गया। संता ने स्पष्ट किया मन जीते जग जीत। जिसने अगर परमात्मा नू मिलना है, सड़क ते चलना चाहता है तो मन नू जीत ले। यही जितने भी कर्म कांड मौजूद ने पिछले युगां सन या प्रचलित युग दे, सब दे अंदर इको ही भाव है, इको ही तत् निकलता है कि मन नू इंद्री दी दासता तो मुक्त कराना। यानी कि अगर कोई यज्ञ भी करता है इस प्रचलित युग दे कलयुग दे विच भी अगर यज्ञ करके परमात्मा नू प्राप्त करना चाहता है तो सात संगत जी उस नू संयम दे विच आना पेगा, यानी कि जितेंद्री होना पेगा। अगर तप करना चाहता है, अष्टांग योग करना चाहता है तो उस नू भी जितेंद्री होना पेगा, और अगर सिमरन करना चाहता है प्रचलित युग भी जो संत सतगुरु दे रहे तो उहदे विच भी जितेंद्री होना पेगा। यानी कि जिसने इस क्रिया नू अपना लिया, क्रिया केड़ी है संयम, संयम दे विच साडी जबान दा गुरु साहब उपदेश कर रहे नहीं, एक जबान एक इंद्री है, एक इंद्री का कोई संयम है साडे अंदर? कोई संयम नहीं है। विचार करके देखो, असी बोलन लगते हैं तो बोली जाते हैं, इतना गुस्सा आ जाता है कि मुल्क दे मुल्क लाशां दे ढेर बना देंदे हैं। यह सिर्फ बोलन का संयम ना होने करके ही है। एटम बम किसने बनाया? इंसान ने। इंसान ने बना करके इंसान ने ही हुक्म दिता उसनू सुटन वास्ते। किस दे उत्ते सुटिया? इंसाना दे उपर। अज ऐसी भयानक शकल लै करके इंसान पैदा हो रहे ने कि अगर कोई सानू दसदा भी है तो रूह कमण लग जाती है कि क्या ऐसा असर होया। तो यह सारा कदों होया? जदों ये जबान का संयम जड़ा सीगा खत्म हो गया, सीमा दे विच नहीं रहा। यानी कि क्रोध आ गया, और क्रोध का नतीजा की निकलिया? मुल्क दे मुल्क लाशा दे ढेर हो गए, नदियां खून दियां बन गया, खून दियां नदियां टह रहियां ने। हर मंदिर ए शरीर है, ए शरीर हरि दा मंदिर सी। इस मंदिर दे विच परमात्मा मौजूद है, हरि मौजूद है, और अगर किसी ने इट दियां दीवारां ढा दित्तियां धर्म और मत दियां, ते असी नदियां दी नदियां खून दियां बहा दित्तियां, ए हरि मंदिर ही कितने जा करके असी कतल कर दिते। हुण विचार करके देखो, ए सारी क्रिया जड़ी है, क्या सानू परमात्मा दे नाल प्यार पैदा करना सिखा रही है जां परमात्मा तक पहुंचना सिखा रही है? यानी चाहे कोई यज्ञ कर रहा है, चाहे कोई तप कर रहा है, उसका नियम है, मर्यादा है। वह मर्यादा नूं असीं भुल चुके, ना पंडतां ने, ब्राह्मणा ने, ज्ञानियां ने, मौलवियां ने सानूं दस्या, ते ना ही असीं उसां नूं अपना रहे। अगर इस कलयुग दे विच भी अगर कोई इन्हां कर्मां नूं विधि अनुसार अपना लैंदा है तो वह इस मंडल नूं पार कर जाएगा, यानी कि इस कबर दे विचों निकल जाएगा। कबर की है? यह शरीर रूपी कबर। इस कबर चो निकल करके वह छठे चक्कर ते जिसनूं आग्या चक्कर कहा जाता उत्थे पहुंच जाएगा। इस जगत दे विच जितनिया भी किताबां मौजूद ने, जितने भी ग्रंथ मौजूद ने, सिवाय पूर्ण संता दी पूर्ण बाणी नूं छड करके सारिया दिया सारिया किताबां मौलवी जितने भी ने अवतार लैकर के इस जगत दे विच आए ने, जिन्हां नूं असीं परमात्मा कहंदे आ, ईश्वर कहंदे आ, अल्लाह कहंदे आ, वाहिगुरु कहंदे आ, इह सारिया दिया सारिया हस्तियां इस छठे चक्कर तो पैदा होकर के आईयां ने, और छठे चक्कर दे विच ही जा करके लीन हो गईयां ने। यानी कि इस छठे चक्कर तक पहुंचण वास्ते ही यह सारे कर्म कांड ने। इस तो अगे ये कर्म कांड ले जा सकते ही नहीं, क्यों? इन्हां दे भी समर्था ही नहीं। जिन्हां ने उपदेश किया यह सारे छठे चक्कर तो आए सन, जिहड़ा कि दोनों अखां दे पिछे सुषमना दी नाड़ी है। इस नाड़ी नूं ही छठा चक्कर किया गया। इस नाड़ी दे विचों ही निकल करके ए जीवात्मा जुड़ी है, इस कबर चो निकल जाती है और अनंत रूहानी मंडला दे विच प्रवेश करती है। और पहले मंडल दे विच प्रवेश करदे ही जे काल दी ताकत जड़ी है, वो अपनी पूरी ताकत लैकर के रिद्धियां सिद्धियां दी समर्था लैकर के मौजूद है, और इस जीवात्मा नूं ठग लैंदा है हर हालत दे विच। अगर उसका कोई पूर्ण सतगुरु, पूर्ण गुरु, पूर्ण गाइड नहीं है, अगर पूर्ण गाइड होएगा तो वह इस मंडल तो उसनु बचा करके ला जाएगा, और बाकी दे चार मंडलों नु पार करा करके पूर्ण संता दा जिहड़ा निज धाम है जिसनु सचखंड किया जांदा है उत्थे जा करके ये सड़क खत्म हो जाती है, मार्ग खत्म हो जाता है, पहुंचा करके उसकी ड्यूटी जड़ी है गाइड की खत्म हो जाती है। तो इस तो स्पष्ट हो जाता है इस उपदेश तो, ब्रह्मा जी ने जो उपदेश दिता है कि अंदर का जो भाव सी वह सीगा संयम। बिना संयम दे कोई भी यज्ञ तप जड़ा पूरण नहीं है। तो जड़ी विधि असी अपना रखी है सिमरन की, बड़े हंकार दे विच असी चलते हैं कि असी सिमरन नूं अपना रखिया पूरण सतगुर दे, उसकी विधि के अंदर भी यही भाव ने संयम। यानी कि दस इंद्री, पांच कर्म इंद्रिया ने, पांच ज्ञान इंद्रिया ने, मन, बुद्धि, चित्त और अहंकार। जब तक ये 14 वस्तुआं स्थिर नहीं होणगियां ना, जितना मर्जी जप सिमरन कर लिया जाए, पूरण एक सतगुरु दा नहीं, पूरण 100 सतगुरु रहण और हजारां ही पूरण लफज जिन्हां नूं असीं अहंकार करदे आ, दिन रात अनंत काल तक अनंत जुगा तक जपदे रहीए, तद भी यह जीवात्मा एक मंडल नूं पार नहीं कर सकदी। पंज मंडलां नूं ते पार करके सचखंड कदों यह जाएगी? यानी कि विचार करना है कि असीं सिमरन किस तरीके नाल कर रहे हां। ਅਸੀਂ ਇੰਦਰੀਆਂ ਦੇ ਨਾਲ ਸਿਮਰਨ ਕਰ ਰਹੇ ਹਾਂ ਔਰ ਬਾਹਰੀ ਜੋ ਮਨ ਹੈ ਮਨ ਬਾਹਰ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਔਰ ਜਦ ਤੱਕ ਇਹ ਮਨ ਵਿਕਾਰਾਂ ਚੋਂ ਨਿਕਲੇਗਾ ਨਹੀਂ ਇੰਦਰੀਆਂ ਦੀ ਦਾਸਤਾ ਤੋਂ ਮੁਕਤ ਨਹੀਂ ਹੋਏਗਾ ਇਹ ਸਿਮਰਨ ਨਹੀਂ ਕਰੇਗਾ ਸਿਮਰਨ ਕੀ ਹੈ ਜੇ ਹਰ ਕੇ ਨਾਮ ਕੀ ਮਨ ਰੁਚੈ ਕਰੋੜ ਸ਼ਾਂਤ ਪੂਰਨ ਆਨੰਦ ਜਲਤ ਛਾਤੀ ਬੁਝਾ ਇਹ ਜਲਦੀ ਇਹ ਛਾਤੀ ਵਿਸ਼ੇ ਵਿਕਾਰਾਂ ਦੇ ਅੰਦਰ ਦੇ ਵਿੱਚ ਜਿਹੜੀ ਅੱਗ ਲੱਗੀ ਇਹ ਬੁਝ ਜਾਂਦੀ ਕਰੋੜਾਂ ਹੀ ਸ਼ਾਂਤੀਆਂ ਮਿਲ ਜਾਂਦੀਆਂ ਕੋਈ ਇੱਕ ਸ਼ਾਂਤੀ ਦੀ ਕੀ ਗੱਲ ਕਰਨੀ ਹੈ ਅਗਰ ਮਨ ਨਿਸ਼ਚਲ ਨਹੀਂ ਹੈ ਤੇ ਇੱਕ ਵੀ ਸ਼ਾਂਤੀ ਦੀ ਤੇ ਗੱਲ ਛੱਡੋ ਸਿਰਫ ਅਸ਼ਾਂਤੀ ਹੀ ਅਸ਼ਾਂਤੀ ਅਗਰ ਅਸੀਂ ਸ਼ਾਂਤੀ ਪ੍ਰਾਪਤ ਕਰਨਾ ਚਾਹੁੰਦੇ ਹਾਂ ਜੇ ਕੋ ਹਰ ਕੇ ਨਾਮ ਕੀ ਮਨ ਰੁਚਾ ਉਹ ਰੁਚੀ ਜਿਹੜੀ ਹੈ ਬਦਲ ਜਾਏ ਮਨ ਦੀ ਕਿਸ ਦੀ ਮਨ ਦੀ ਜਿਹੜੀ ਰੁਚੀ ਹੈ ਹਰੀ ਦੇ ਨਾਮ ਦੇ ਨਾਲ ਹੋ ਜਾਏ ਇਹ ਕਦੋਂ ਹੋਏਗੀ ਜਦੋਂ ਇਹ ਮਨ ਇੰਦਰੀਆਂ ਦੀਆਂ ਦਾਸਾਂ ਤੋਂ ਮੁਕਤ ਹੋਏਗਾ ਤਾਂ ਹੀ ਜਾ ਕਰਕੇ ਇਹ ਜਪ ਜਿਹੜਾ ਜਪ ਇੱਕ ਵਿਧੀ ਹੈ ਇੱਕ ਮਾਰਗ ਹੈ ਇੱਕ ਸੜਕ ਹੈ ਉਹਦਾ ਮਤਲਬ ਕੀ ਹੈ ਕਿ ਰੁਚੀ ਉਹਦੀ ਪਲਟ ਜਾਏ ਰੁਚੀ ਕਦੋਂ ਪਲਟੇਗੀ ਸਾਰੇ ਕਰਮ ਕਾਂਡਾਂ ਦਾ ਸਾਰੇ ਉਪਦੇਸ਼ਾਂ ਦਾ ਇੱਕੋ ਹੀ ਨਿਚੋੜ ਨਿਕਲ ਕਰਕੇ ਆਉਂਦਾ ਕਿ ਅਸੀਂ ਸੰਯਮ ਦੇ ਵਿੱਚ ਆ ਜਾਈਏ ਸੀਮਾ ਦੇ ਵਿੱਚ ਆ ਜਾਈਏ ਜਦੋਂ ਅਸੀਂ ਸੀਮਾ ਦੇ ਵਿੱਚ ਆਉਣ ਲੱਗ ਜਾਵਾਂਗੇ ਇਹ ਖਿਆਲ ਸੁਰਤ ਆਤਮਾ ਕਿਸੇ ਵੀ ਲਫ਼ਜ਼ ਦੇ ਨਾਲ ਕਹਿ ਰਹੇ ਹੋ ਇਹ ਸਿਮਟਣ ਲੱਗ ਜਾਏਗੀ ਉਸ ਤੋਂ ਪਹਿਲੇ ਇਹ ਸਿਮਟ ਨਹੀਂ ਸਕਦੀ ਸਿਵਾਏ ਪੂਰਨ ਸਤਿਗੁਰਾਂ ਦੇ ਉਪਦੇਸ਼ ਦੇ ਔਰ ਪੂਰਨ ਸਤਿਗੁਰੂ ਉਪਦੇਸ਼ ਉਦੋਂ ਹੀ ਕਰਦੇ ਨੇ ਜਦੋਂ ਉਹ ਦੇਖ ਲੈਂਦੇ ਨੇ ਕਿ ਇਹ ਜਮਾਤਵਾ ਜੋ ਹੈ ਸੰਸਾਰ ਦੇ ਵਿੱਚੋਂ ਸਿਮਟ ਗਈ ਹੈ ਤਾਂ ਹੀ ਜਾ ਕਰਕੇ ਉਹਨਾਂ ਦੇ ਹੁਕਮ ਦੇ ਨਾਲ ਇਹ ਜੀਵਾਤਮਾ ਸਿਮਟਦੀ ਹੈ ਵਿਚਾਰ ਕਰਕੇ ਦੇਖੋ ਉਹ ਕਾਲ ਨੂੰ ਕਿਤਨੀ ਤਾਕਤ ਦਿੱਤੀ ਹੈ ਇਸ ਪਰਮਾਤਮਾ ਨੇ ਸਤਿਗੁਰੂ ਨੇ ਕਿ ਅਗਰ ਉਹ ਹੁਕਮ ਕਰਦਾ ਤੇ ਇਹ ਜੀਵਾਤਮਾ ਜਿਹੜੀ ਹੈ ਇੱਕ ਝਟਕੇ ਦੇ ਪਲਕ ਚਪਕਣ ਤੋਂ ਘੱਟ ਸਮੇਂ ਦੇ ਵਿੱਚ ਇਸ ਸਰੀਰ ਤੋਂ ਅਲੱਗ ਕੱਢ ਲਈ ਜਾਂਦੀ ਹੈ ਅਗਰ ਉਸਦੇ ਅੰਦਰ ਇਤਨੀ ਤਾਕਤ ਮੌਜੂਦ ਹੈ ਤੇ ਜਿਸਦੇ ਕੋਲੋਂ ਉਸਨੇ ਤਾਕਤ ਲਈ ਹੈ ਪੂਰਨ ਸਤਿਗੁਰਾਂ ਕੋਲੋਂ ਉਹਨਾਂ ਦੀ ਕਿਤਨੀ ਤਾਕਤ ਹੋਏਗੀ ਇਹ ਸਿਰਫ ਇੱਕ ਕਲਪਨਾ ਕੀਤੀ ਜਾ ਸਕਦੀ ਹੈ ਮਨ ਬੁੱਧੀ ਔਰ ਇੰਦਰੀਆਂ ਦੇ ਨਾਲ ਉਸਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ ਜਾਣਿਆ ਨਹੀਂ ਜਾ ਸਕਦਾ ਯਾਨੀ ਕਿ ਸਾਰੇ ਮਜ਼ਮੂਨ ਦਾ ਇੱਕੋ ਹੀ ਆਧਾਰ ਔਰ ਤੱਤਵ ਨਿਕਲਦਾ ਹੈ ਕਿ ਅਸੀਂ ਇਸ ਸੰਸਾਰ ਤੋਂ ਸੀਮਿਤ ਹੋ ਜਾਈਏ ਰੁਚੀ ਨੂੰ ਬਦਲੀਏ ਪਰਮਾਤਮਾ ਦੇ ਪ੍ਰਤੀ ਆਸਕਤੀ ਪੈਦਾ ਕਰੀਏ ਇਹ ਤਾਂ ਹੀ ਹੋਏਗੀ ਵਸਤੂ ਤਾਂ ਇੱਕ ਹੈ ਯਾਨੀ ਕਿ ਮਨ ਇੱਕ ਹੈ ਉਹ ਭਾਂਡੇ ਦੋ ਨੇ ਔਰ ਅਗਰ ਇੱਕ ਚੋਂ ਕੱਢਾਂਗੇ ਨਹੀਂ ਤੇ ਦੂਏ ਚ ਪਏਗਾ ਕਿਸ ਤਰੀਕੇ ਨਾਲ ਪਹਿਲੇ ਚੋਂ ਕੱਢਾਂਗੇ ਤੇ ਦੂਸਰੇ ਦੇ ਵਿੱਚ ਪੈ ਜਾਏਗਾ ਤੋ ਬਰਮਾ ਜੀ ਨੇ ਬਿਲਕੁਲ ਸਪਸ਼ਟ ਉਪਦੇਸ਼ ਦਿੱਤਾ ਸੀ ਅਸੀਂ ਉਸ ਉਪਦੇਸ਼ ਨੂੰ ਜਾਣ ਨਹੀਂ ਸਕੇ ਕਿਉਂ ਸਾਡਾ ਗੁਰੂ ਜਿਹੜਾ ਸੀ ਉਹ ਅਧੂਰਾ ਸੀ ਅਧੂਰੇ ਕਰਕੇ ਅਸੀਂ ਜਾਣ ਨਹੀਂ ਸਕੇ ਔਰ ਅਧੂਰੇ ਦੇ ਵਿੱਚ ਹੀ ਅਸੀਂ ਪੱਚ ਪੱਚ ਮੂਹੇ ਖਵਾਏ ਯਾਨੀ ਕਿ ਪੱਚ ਪੱਚ ਇਸ ਸੰਸਾਰ ਨੂੰ ਚੱਟਦੇ ਰਹੇ ਔਰ ਚੱਟਦੇ ਇਸ ਦੇ ਵਿੱਚ ਹੀ ਮਰ ਜਾ ਅਸਕਤੀ ਸੰਸਾਰ ਦੀ ਹੈ ਧੀਆਂ ਪੁੱਤਰਾਂ ਜ਼ਮੀਨ ਜਦਾਦ ਜੜ ਚੇਤਨ ਵਸਤੂ ਸੰਬੰਧਾਂ ਦੀ ਹੈ ਤੇ ਅਸੀਂ ਇਹਨਾਂ ਤੋਂ ਪਾਰ ਕਿਸ ਤਰੀਕੇ ਨਾਲ ਜਾ ਸਕਦੇ ਹਾਂ ਜਦੋਂ ਆਖਰੀ ਸਮੇਂ ਆਉਂਦਾ ਬੁੱਧੀ ਜਿਹੜੀ ਹੈ ਛੱਡੀ ਜਾਂਦੀ ਉਸਲੇ ਸੰਕਲਪ ਬਣਦਾ ਸੰਕਲਪ ਕਿਸ ਦਾ ਬਣਦਾ ਇਹਨਾਂ ਵਸਤੂਆਂ ਔਰ ਸੰਬੰਧਾਂ ਦਾ ਬਣਦਾ ਔਰ ਇਹਨਾਂ ਵਸਤੂਆਂ ਦੇ ਸੰਬੰਧਾਂ ਦੇ ਵਿੱਚ ਹੀ ਆ ਕਰਕੇ ਜੀਵਾਤਮਾ ਨੂੰ ਫਿਰ ਜਨਮ ਲੈਣਾ ਪੈਂਦਾ ਔਰ 84 ਦਾ ਗੇੜ ਫਿਰ ਸ਼ੁਰੂ ਹੋ ਜਾਂਦਾ ਜਨਮ ਔਰ ਮਰਨ ਦਾ ਇਹ ਇੱਕ ਦੁੱਖ ਹੈ ਇਹ ਕਿਰਿਆ ਅਨੰਤ ਕਾਲ ਤੋਂ ਇਹ ਜੀਵਾਤਮਾ ਨੇ ਅਪਣਾ ਰੱਖੀ ਹੈ ਤੋ ਬਰਮਾ ਜੀ ਦਾ ਉਪਦੇਸ਼ ਜਿਸ ਕਾਲ ਦੇ ਵਿੱਚ ਦਿੱਤਾ ਗਿਆ ਸੀ ਉਹ ਉਪਦੇਸ਼ ਅੱਜ ਵੀ ਲਾਗੂ ਹੈ ਸਿਆਣੀ ਕਿ ਸ਼ਰਾਬ ਪੁਰਾਣੀ ਹੈ ਸਿਰਫ ਬੋਤਲਾਂ ਨਵੀਆਂ ਨੇ ਬੋਤਲਾਂ ਨੂੰ ਬਦਲਾ ਦਿੱਤਾ ਜਾਂਦਾ ਬਾਕੀ ਅੰਤਰ ਦੀ ਜਦ ਪਰਮਾਤਮਾ ਇੱਕ ਹੈ ਅੱਜ ਤੱਕ ਪਰਮਾਤਮਾ ਦੇ ਵਿੱਚ ਕੋਈ ਬਦਲਾਵ ਨਹੀਂ ਆਇਆ ਤੇ ਉਸ ਤੋਂ ਮਿਲਣ ਦੀ ਵਿਧੀ ਦੇ ਵਿੱਚ ਬਦਲਾਵ ਕਿਸ ਤਰੀਕੇ ਨਾਲ ਆ ਸਕਦਾ ਉਸ ਦਾ ਨਿਯਮ ਬਣਾਇਆ ਹੋਇਆ ਕਿਸੇ ਮਤ ਜਾਂ ਧਰਮ ਦਾ ਖੜਾ ਕੀਤਾ ਹੋਇਆ ਨਿਯਮ ਨਹੀਂ ਉਸ ਪਰਮਾਤਮਾ ਨੇ ਆਪਣੇ ਨੂੰ ਮਿਲਣ ਵਾਸਤੇ ਇਹ ਸੜਕ ਖੁਦ ਬਣਾਈ ਹੈ ਔਰ ਜਿਹੜਾ ਇਸ ਸੜਕ ਤੇ ਚੱਲ ਪੈਂਦਾ ਉਸੀ ਨੂੰ ਉਸ ਦੀ ਮੰਜ਼ਿਲ ਯਾਨੀ ਕਿ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਔਰ ਉਸ ਨੂੰ ਪ੍ਰਾਪਤ ਕਰਨ ਵਾਸਤੇ ਹੀ ਇਸ ਜਗਤ ਦੇ ਵਿੱਚ ਉਸੀ ਪਰਮਾਤਮਾ ਨੇ ਪੂਰਨ ਗਾਈਡ ਯਾਨੀ ਕਿ ਪੂਰਨ ਸਤਿਗੁਰੂ ਨੂੰ ਅਵਤਾਰਿਤ ਕੀਤਾ ਯਾਨੀ ਕਿ ਇਸ ਜਗਤ ਦੇ ਵਿੱਚ ਅਗਰ ਉਹ ਜੀਵਾਤਮਾ ਨੂੰ ਮਨੁੱਖੀ ਜੂਨ ਦੇ ਵਿੱਚ ਸਮਝਾਉਣਾ ਵੀ ਚਾਹੇਗਾ ਤੇ ਮਨੁੱਖੇ ਚੋਲੇ ਦੇ ਵਿੱਚ ਹੀ ਆ ਕਰਕੇ ਸਮਝਾ ਸਕਦਾ ਕਿਆ ਮੂਰਤੀਆਂ ਜਾਂ ਪੋਥੀਆਂ ਸਾਨੂੰ ਸਮਝਾ ਸਕਦੀਆਂ ਨੇ ਜਾਂ ਕੋਈ ਹੋਰ ਐਸੀ ਵਿਧੀ ਤੁਹਾਡੇ ਪਾਸ ਹੈ ਤੇ ਸਾਨੂੰ ਵੀ ਆ ਕਰਕੇ ਦੱਸੋ ਇਹੀ ਸੰਤ ਉਪਦੇਸ਼ ਕਰਿਆ ਕਰਨਗੇ ਵੀ ਤੁਸੀਂ ਵੀ ਇਹ ਵਿਧੀ ਅਪਣਾ ਲਓ ਯਾਨੀ ਕਿ ਜਿਸ ਦੇ ਨਾਲ ਪਰਮਾਤਮਾ ਦਾ ਦਿੱਤਾ ਜਾਂ ਗਿਆਨ ਜਿਹੜਾ ਮਨੁੱਖ ਦੇ ਅੰਤਰ ਦੇ ਵਿੱਚ ਧਾਰਨ ਕਰਨ ਦੇ ਲਾਇਕ ਬਣਾਇਆ ਜਾ ਸਕੇ ਯਾਨੀ ਕਿ ਲਫ਼ਜ਼ ਜਿਹੜਾ ਹੈ ਇਹ ਗਿਆਨ ਦੇਣ ਦਾ ਇੱਕ ਸਾਧਨ ਹੈ ਨਾਮ ਹੀ ਹੈ ਜਿਤਨੇ ਵੀ ਲਫ਼ਜ਼ ਇਸ ਜਗਤ ਦੇ ਵਿੱਚ ਮੌਜੂਦ ਨੇ ਸਭ ਨਾਮ ਨੇ ਆਪਣੇ ਵਿਸ਼ੇ ਦੇ ਨਾਲ ਸੰਬੰਧ ਰੱਖਦੇ ਹੋਏ ਯਾਨੀ ਕਿ ਕੈਮਿਸਟਰੀ ਦੀ ਕਿਤਾਬ ਹੈ ਤੇ ਉਸਦੇ ਵਿੱਚ ਜੋ ਕੁਝ ਵੀ ਲਿਖਿਆ ਹੈ ਵਿਗਿਆਨਿਕਾਂ ਨੇ ਉਹ ਕੈਮਿਸਟਰੀ ਦਾ ਨਾਮ ਹੈ ਯਾਨੀ ਕਿ ਬਾਇਓਲੋਜੀ ਦੀ ਕਿਤਾਬ ਹੈ ਤੇ ਬਾਇਓਲੋਜੀ ਦਾ ਨਾਮ ਹੈ ਔਰ ਰੂਹਾਨੀਅਤ ਦੀ ਕਿਤਾਬ ਹੈ ਤੇ ਰੂਹਾਨੀਅਤ ਦਾ ਨਾਮ ਹੈ ਇਹ ਵਰਣਾਤਮਕ ਨਾਮ ਜਿਹੜਾ ਹੈ ਇਹ ਸਿਰਫ ਵਰਣਨ ਕਰ ਸਕਦਾ ਹੈ ਉਸ ਰਿਜ਼ਲਟ ਨੂੰ ਦੱਸ ਸਕਦਾ ਹੈ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਪ੍ਰਾਪਤ ਕਰ ਸਕਦੇ ਹੋ ਪਰ ਉਹ ਰਿਜ਼ਲਟ ਦੇ ਨਹੀਂ ਸਕਦਾ ਯਾਨੀ ਕਿ ਪਰਮਾਤਮਾ ਨੂੰ ਮਿਲਣ ਦੀ ਵਿਧੀ ਤਾਂ ਦੱਸ ਸਕਦਾ ਪਰ ਪਰਮਾਤਮਾ ਨੂੰ ਮਿਲਾ ਨਹੀਂ ਸਕਦਾ ਇਸੇ ਕਰਕੇ ਇਹ ਗਿਆਨ ਜਿਹੜਾ ਹੈ ਇਹ ਨਾਮ ਸੱਚਾ ਹੋਣ ਦੇ ਬਾਅਦ ਵੀ ਝੂਠਾ ਕਿਹਾ ਜਾਂਦਾ ਹੈ ਕਿ ਲਫ਼ਜ਼ ਝੂਠੇ ਨੇ ਲਫ਼ਜ਼ ਇਸ ਜੀਵਾਤਮਾ ਦੇ ਬੋਝ ਨੂੰ ਚੁੱਕ ਨਹੀਂ ਸਕਦੇ ਇਹਨੂੰ ਚੁੱਕ ਕਰਕੇ ਸੱਚਖੰਡ ਲਿਜਾਣਾ ਤੇ ਬੜੀ ਦੂਰ ਦੀ ਗੱਲ ਹੈ ਯਾਨੀ ਕਿ ਇਹਨਾਂ ਦੀ ਸੀਮਾ ਹੈ ਔਰ ਸੀਮਾ ਕੀ ਹੈ ਸੰਯਮ ਦੀ ਸੰਯਮ ਦੇ ਵਿੱਚ ਆ ਕਰਕੇ ਹੀ ਖਿਆਲ ਸਿਮਟੇਗਾ ਔਰ ਜਦੋਂ ਖਿਆਲ ਸਿਮਟੇਗਾ मन कुंचर है, मन जड़ा हाथी है, पीलक गुरु गुरु जड़ा है महावत है, और ज्ञान कुंडा जय खिंचा तै ले जाए। हुण ओ ज्ञान केड़ा है, यही नाम है, नाम नूं इत्थे ज्ञान कहा गया। हस्ती बारे कुंडा मर उजड़ पाई, यानी कि बार बार मरदा है और उजड़दा है। क्यों? क्योंकि हस्ती उसकी की है, मन की हस्ती जड़ी है, इस कुंडे ज्ञान तो बाहर है, नाम तो बाहर है। इस वर्णात्मक नाम तो ही बाहर जदों जीवात्मा रहेगी, तो सच्चे नाम दे नाल कदों किस तरीके नाल मिल सकती है? नाम कुछ नहीं, वह परमात्मा का एक गुण है, प्रकाश और आवाज वाला कोई लफज नहीं है। यह लफजा दे विच कैद किया नहीं जा सकता, लफजा दे नाल उसनु प्राप्त किया नहीं जा सकता। अगर किया जा सकता होंदा तो फिर पूर्ण सतगुरां दी की लोड़ सी? लफजा नूं पकड़ करके बैठ जाते, परमात्मा नूं मिल लैंदे। यानी कि सतगुरु की लोड़ इसी करके पई कि असली परमात्मा का जड़ा गुण है, जिसनों नाम किया गया प्रकाश और आवाज वाला, वो एक मन बुद्धि और इंद्रिया तो परे, यानी कि आत्मा दी ख्याल दी गल है। और ख्याल कदों प्राप्त करेगा? जदों सिमटेगा। अगर वो संसार दे विच फसया पिया, संसार दे विच फैलिया पिया, सुरत फैली हुई है, तो किस तरीके दे नाल सिमट करके कुंचर हाथी जड़ा है सुषमना नाड़ी चो निकल जाएगा? यानी कि यह नाड़ी जड़ी है इतनी बरीक है, वाल का भी सोवा हिस्सा है, इस सोवे हिस्से दे विचो हाथी क्यों कर लंघेगा, किस तरीके नाल लंघ सकदा? हाँ, अगर वह गुरु के हुक्म दे विच आ जाए और गुरु के हुक्म दे विच करदा होया इतना दीन और निमाणा हो जाए, संसार चो ख्याल नूं सुरत नूं समेट ले, ते तां ही जा करके इस सुषमना नाड़ी चो निकल करके अनंत मंडलां दे विच प्रवेश करन दे लायक वह बन सकदा। यानी कि जितने भी कर्म कांड और विधियां जो कुछ भी मौजूद ने, जप तप सिमरन जो सिमरन असीं लै करके बैठे हां, जिन्हां लफ्जां ते असीं इनकार कर रहे, सारे दे सारे पहले मंडल यानी कि आग्या चक्कर ते जा करके खत्म हो जाते हैं। इस ते अगे उसदा दा कोई काम नहीं। और यह भी तां ही सफल होंदा है, तां ही सफलता मिलती है जीवात्मा नूं, जदों वह परमात्मा दे हुक्म दे अनुसार सीमित यानी संयम दे विच आ जांदी है, 14 वस्तुआं नूं स्थिर कर लैंदी है। और अगर यह स्थिर नहीं कर पाती तो समझ लो कि अज ते मजबून दा उसने का और खा कख भी हासिल नहीं किया। यही हालत है कि अनंत काल तो असीं उपदेश ते सुन रहे हैं, किरिया ते असीं अपना रखी है, पर बाहरी मौखिक रूप दे विच अपना रखी है, इस दे तकनीकी तत् नूं अंदर दी गल नूं असीं नहीं समझे। इसी करके असीं जग भी करदे आ, तप भी करदे आ, योग भी अपनांदे आ, सिमरन भी करदे आ, ते सानूं कुछ भी लाभ प्राप्त नहीं हुंदा। सो अज दा उपदेश गुरु साहिबां ने बिल्कुल स्पष्ट करता है कि जो उपदेश ब्रह्मा जी ने दिता सीगा नारद जी नूं, ओ अज भी साडे सारयां दे उपर लागू हुंदा है। अगर असीं उस दे अंदर दे तत् नूं प्राप्त कर लईए ते किसी भी सड़क दे उपर चल पईए, यानी कि सड़क नूं अपना लैण दा भाव है चल पैणा। अगर चलांगे नहीं तो सानूं मंजिल दी प्राप्ति हो नहीं सकदी। ते गुरु साहिब बिल्कुल अज दीआं तुकां दे अज दे शब्द स्पष्ट कर रहे ने कि मृतक कहिए नानका जे प्रीत नहीं भगवंत। अगर सड़क ते असीं चले ही नहीं तो परमात्मा दे नाल प्रीत किस तरीके नाल पैदा हो सकदी है? गुरु दे उपदेश अनुसार चलांगे तो प्रीत भी पैदा हो जाएगी और सानू मंजिल दी प्राप्ति भी हो जाएगी।
दंड खट शास्त्र होई दियाता, पूरक कुंभक रेचक कर माता।
और कहंदे ने जीवात्मा छे शास्त्रा दी ज्ञानी होवे, पूरक कुंभक और रेचक योग दी तरफ इशारा। पूरक कहंदे ने सांह नूं चढ़ा लेना, कुंभक कहंदे ने सांह नूं रोक लेना, और रेचक कहंदे ने सांह नूं उतार लेना। यानी कि यह सारियां विधियां दे उपर पूरन होवे और छे शास्त्रां दा ज्ञाता होवे, तद भी उसनूं उस परमात्मा दे नाल अगर प्रीत नहीं है तो प्राप्त नहीं कर सकता।
ध्यान ध्यान तीरथ स्नानी, सोम पाके अपरस उदियानी।
ध्यान ध्यान तीरथ स्नानी, यानी कि 68 तीर्थां दा भ्रमण करदा होवे, स्नान करदा होवे, उस सब दे बावजूद उस जीवात्मा दे अंदर प्रीत पैदा नहीं होंदी अगर वह अपनी इंद्रियां नूं संयम दे विच नहीं रखदा।
राम नाम संग मन नहीं हेता, जो कीनो सो अनेता।
राम नाम संग, राम दे नाम, यानी के राम दा नाम की है, गुरु साहब शुरू स्पष्ट कर चुके ने कि नाम जड़ा है ए कोई लफज नहीं है। नाम यानी के परमात्मा दा एक गुण है, जिस दे विच एक आवाज है, आवाज नूं ही धुन किया गया, और उस धुन दे विचों एक प्रकाश पैदा होंदा है, इसी नूं उस परमात्मा दा नाम यानी के गुण किया गया है। और इस दे प्रति आसक्ति, इस नूं प्राप्त करन लई उदमशील होना, इस दे प्राप्त करन लई किरिया नूं अपना लेना, तां ही जा करके ए रस्ता जड़ा है सार्थक हो सकदा है। ते गुरु साहब उपदेश करदे ने कि तू अनित चीजा दे नाल रचिया होया। अनित किस नूं कहंदे ने? जिहड़ियां अनित नहीं रहिंदियां, यानी कि रहण वालियां नहीं है। मन बुद्धि और इंद्रियां दे नाल इस जगत दे विच असीं जो कुछ भी देख रहे हैं, यह सारा जगत सारा ही विनाश की तरफ जा रहा है। यानी कि हर पल हर कड़ी हर वस्तु संबंध जिहड़ी है खत्म हो रही है, पर असीं उस नूं जान नहीं सकते, देख नहीं सकते। असीं सच करके उस नूं अपना रहे हैं, सच करके उस दे विच रमदे पए हैं। और इस दे नाल रमना जड़ा है, ए अनित है। इस दे नाल प्यार पैदा करके जीवात्मा कदे भी उस परमात्मा यानी के नाम दे प्रति आसक्त नहीं हो सकती। ओही गल है कि अगर एक वस्तु नूं असीं दूजे भांडे च पाना चाहुंदे आ ते संसार चों कढांगे मन नूं ते तां ही जा करके परमात्मा दे नाम दे नाल हेत यानी के प्यार पैदा हो सकदा है। गुरु साहब स्पष्ट करते ने कि वो चंडाल उत्तम है अगर उस दे अंदर गोपाल वसिया होया है। यानी कि सारिया जीवात्मा नु पहले उन्होंने मुर्दा कह करके याद किया, हुण चंडाल तो भी जड़ा है नीवी श्रेणी च कहंदे। चंडाल नु इस जगत दे भी सब तो निचली श्रेणी दे विच गिनिया जांदा है। विचार करके देख लो कि क्या आपां सारिया नु उस परमात्मा दे नाल प्यार है। उस नाम नु प्राप्त करन वास्ते असीं इंद्रिया नु जो है वस करन दी कोशिश कीती है, संयम च रहण दे लई गुरु दे उपदेशां नु अपनाया। विचार करना पवेगा असीं किहड़े मत और धर्म दे उपर चल रहे हां, क्या इह सारिया वड्डियां जिहड़ियां असीं पाईआं ने सानू उस परमात्मा दे नाल मिलण दे काबिल बना सकदियां ने। अगर नहीं ने ते असीं मनुख्य जन्म दे विच आ करके भी चंडाल तो निचली श्रेणी दे विच खड़े आ।
सतगुरु जी ने नसीवियो सब दिना की तो
सतगुरु जी ने नसीवियो सतगुरु ना प्या। गुरु साहब स्पष्ट करते ने कि जिन्हां ने अपने सतगुरु की सेवा नहीं की, उस नाम दे नाल प्यार नहीं किया, किस तरीके दे नाल उसनु मिलिया जा सकता। हुण सतगुरु की सेवा केड़ी है? असि हाथ जोड़ करके बैठ जाते हैं या शरीर रूप दे विच कुछ काम भी करते हैं, सिमरन भी करते हैं। गुरु साहब बिल्कुल स्पष्ट करते ने कि यह सारिया सेवा जिहड़ियां ने मन करके असि अपना रखी और इन्हां दे फल भी बड़े सीमित ने। अगर असि पूरन सतगुरां की सेवा जिहड़ी है वह केड़ी है? संसार चो निकलना। संसार केड़े? शरीर करके संसार है। और इस संसार दे विच फसे कदू? असी नौ द्वारा करके। ये नौ द्वारा चो निकलना, दसवें द्वार पहुंचना, यह सतगुरु की सेवा है। और जिसने सतगुरु की सेवा नहीं की, उसनु परमात्मा की क्यों कर प्राप्ति हो सकती है? ये विचार करना पेगा।
अंतर ज्ञान नायो मृतक है संसार।
और जब तक असि ये सेवा ना करिए, गुरु साहब उपदेश करते ने कि अंतर ज्ञान पैदा नहीं हो सकता। हुण इत्थे ज्ञान दा भाव की है? ज्ञान दा अर्थ है प्रकाश होना। अगर इस जगत दे विच अंधेरा होए, प्रकाश ना होए, ते असी वस्तु नू लभ नहीं सकते। वस्तु किस जगह पई है? उसे तरीके नाल गुरु साहब उपदेश करते ने कि अगर अंतर दे विच परमात्मा दा ए गुण प्रकाश और आवाज वाला जड़ा है, अगर ए पैदा ना होए, प्रगट ना होए, ते सानू ज्ञान नहीं पैदा हुंदा, ज्ञान नहीं मिलता। ज्ञान किस चीज दा? मृतक है संसार की। ये सारा संसार जड़ा है मृतक है, यानी कि मुड़दा ही है। सारे दी सारी वस्तुआं बेशक चलदियां नजर आ रही ने, पर वो घड़ी भी दूर नहीं है। मौत दी घंटी हर जीवात्मा दे उपर लगा रखी है। वो दिन रात वज रही है पर सानू सुनाई नहीं देंदी। क्यों? मन ने सुनन ही नहीं दिती। घंटी लगाण वाला हो, वजाण वाला हो, तो सुनन क्यों देगा? अगर मौत दी घंटी सानू सुनाई देण लग जाए तो फिर असी पाप क्यों करांगे? अगर सानू यह भी पता लग जाए कि पिछले जन्मां च असी कहड़े पाप कीते ने, तो असी इस जन्म दे विच पाप क्यों करांगे? असी पाप कर ही असी करके रहे क्योंकि सानू पिछले जन्मां दी खबर नहीं है। तो यह सारी चाल किस दी है? काल दी चाल है। और यह कदों दूर होंदी है? कदों? जदों अंतर दे विच ज्ञान यानी कि परमात्मा दा गुण जिसनु नाम क्या प्रकाश और आवाज रूपी वह प्रगट हो जाता। जदों यह नाम अंतर दे विच प्रगट होंदा तां ही जीवात्मा नु पता चलदा है, भाई ते तू तां सुत्ता पिया है, जगत जड़ा है ते मुड़दा है, तू जागना है। जागेगा कित्थे? नौ द्वारा चो निकल करके दसवें द्वार ही जागना है। अगर असी सारे नौ द्वारा च फसे हां ते याद रखना आपां सारे ही मृतक आ, मुड़दिया दा हिस्सा बने हुए। अगर संसार मृतक है, मुड़दा है, तो असी उसनु याद करते हो, उसी दे विच लिप्त होए, उसी दा हिस्सा बने हुए हैं। असी जागे हुए नहीं है, असी सारे दे सारे मृतक हाँ। जागया या कौन है जिहड़ा नौ द्वारा चो निकल करके दसवें द्वार पहुंच चुका है?
लख चौरासी फिर पया मर जमे
ਹੋਈ।
ਗੁਰੂ ਸਾਹਿਬ ਉਦੇਸ਼ ਕਰਦੇ ਨੇ ਕਿ ਇਹ ਗਿਆਨ ਅਗਰ ਪੈਦਾ ਨਾ ਹੋਏ ਤੇ ਉਸਦਾ 84 ਦਾ ਗੇੜ ਖਤਮ ਨਹੀਂ ਹੋ ਸਕਦਾ। 84 ਦਾ ਗੇੜ ਕੀ ਹੈ? ਜਦੋਂ ਜੀਵਾਤਮਾ ਇਸ ਸੰਸਾਰ ਦੇ ਪ੍ਰਤੀ ਆਸਕਤ ਹੋ ਕਰੇ ਕੋਈ ਵੀ ਕਿਰਿਆ ਅਪਣਾਉਂਦੀ ਹੈ। ਕਿਸ਼ਨ ਜੀ ਨੇ ਆਪਣੀ ਗੀਤਾ 'ਚ ਬਿਲਕੁਲ ਸਪਸ਼ਟ ਕੀਤਾ ਕਿ ਬਿਨਾਂ ਕਰਮ ਕੀਤੇ ਤੂੰ ਰਹਿ ਨਹੀਂ ਸਕਦਾ, ਔਰ ਜੋ ਵੀ ਕਰਮ ਤੂੰ ਕਰੇਗਾ ਉਸਦਾ ਤੈਨੂੰ ਭੁਗਤਾਨ ਦੇਣਾ ਪਏਗਾ, ਤੇ ਤੂੰ ਆਵਾਗਮਨ ਤੋਂ ਨਿਕਲ ਹੀ ਨਹੀਂ ਸਕਦਾ। ਔਰ ਜਦ ਤੱਕ ਤੂੰ ਮਨ, ਬੁੱਧੀ ਔਰ ਇੰਦਰੀਆਂ ਨੂੰ ਮੇਰੇ ਅੰਦਰ ਨਹੀਂ ਸਥਿਰ ਕਰ ਲੈਂਦਾ ਔਰ ਆਪਣਾ ਕੀਤਾ ਗਿਆ ਕਰਮ ਉਸਦੀ ਕਾਮਨਾ ਤੋਂ ਰਹਿਤ ਯਾਨੀ ਕਿ ਫਲ ਮੈਨੂੰ ਅਰਪਿਤ ਨਹੀਂ ਕਰ ਸਕਦਾ, ਤਦ ਤੱਕ ਤੂੰ ਨਿਸ਼ਕਾਮੀ ਨਹੀਂ ਹੋਏਗਾ। ਔਰ ਨਿਸ਼ਕਾਮੀ ਹੋਏ ਬਗੈਰ ਤੂੰ ਆਵਾਗਮਨ ਤੋਂ ਬਚ ਨਹੀਂ ਸਕਦਾ, ਯਾਨੀ ਕਿ ਇਹ ਗੀਤਾ ਗਿਆ ਸਾਡੇ ਉੱਤੇ ਲਾਗੂ ਨਹੀਂ ਹੁੰਦੀ। ਵਿਚਾਰ ਕਰਕੇ ਦੇਖੋ, ਅਸੀਂ ਮਤ ਔਰ ਧਰਮ ਬਣਾ ਕਰਕੇ ਇਸ ਨੂੰ ਗੀਤਾ ਨੂੰ ਕੈਦ ਕਰਤਾ, ਉੱਥੇ ਗ੍ਰੰਥ ਸਾਹਿਬ ਨੂੰ ਕੈਦ ਕਰਤਾ, ਉੱਥੇ ਸਵਾਮੀ ਬਾਣੀ ਨੂੰ ਕੈਦ ਕਰਤਾ, ਇਸ ਤਰੀਕੇ ਦੇ ਨਾਲ ਅਸੀਂ ਸਾਰਿਆਂ ਨੂੰ ਕੈਦੀ ਬਣਾ ਕਰਕੇ ਆਪ ਵੀ ਇਹਨਾਂ ਦੇ ਕੈਦੀ ਹੋ ਕਰਕੇ ਰਹਿ ਗਏ। ਯਾਨੀ ਕਿ ਕੈਦੀ ਕਿਸ ਤਰੀਕੇ ਦੇ ਨਾਲ ਆਜ਼ਾਦ ਹੋ ਸਕਦਾ? ਜਦੋਂ ਉਸ ਕੈਦ ਚੋਂ ਨਿਕਲਣ ਵਾਲਾ ਕੋਈ ਮਿਲ ਜਾਏ, ਅੰਤਰ ਦੇ ਵਿੱਚ ਗਿਆਨ ਪ੍ਰਗਟ ਕਰਾ ਦੇਵੇ, ਯਾਨੀ ਕਿ ਪਰਮਾਤਮਾ ਦੇ ਸੱਚੇ ਨਾਮ ਨੂੰ, ਲਫ਼ਜ਼ ਕੋਈ ਨਾਮ ਨਹੀਂ ਹੈ, ਨਾ ਗ੍ਰੰਥਾਂ ਪੋਥੀਆਂ ਦੇ ਅੰਦਰ ਨਾਮ ਮੌਜੂਦ ਹੈ, ਉਹਨਾਂ ਦੇ ਅੰਦਰ ਤੇ ਸਿਰਫ ਉਸਦੀ ਮਹਿਮਾ ਗਾਈ ਹੈ, ਰਸਤਾ ਦੱਸਿਆ ਗਿਆ, ਜਿਸ ਨੇ ਉਸ ਗੁਰੂ ਦੇ ਨਾਲ ਮਿਲ ਕਰਕੇ, ਪੂਰਨ ਸਤਿਗੁਰੂ ਦੇ ਨਾਲ ਮਿਲ ਕਰਕੇ ਮਿਹਨਤ ਕਰਕੇ ਆਪਣੇ ਅੰਦਰ ਦਾ ਪਰਦਾ ਖੋਲ ਲਿਆ, ਯਾਨੀ ਕਿ ਉਸ ਪਰਮਾਤਮਾ ਦੇ ਗਿਆਨ ਨੂੰ, ਪ੍ਰਕਾਸ਼ ਨੂੰ, ਆਵਾਜ਼ ਨੂੰ ਪ੍ਰਗਟ ਕਰ ਲਿਆ, ਨਾਮ ਦੀ ਪ੍ਰਾਪਤੀ ਹੋ ਗਈ, ਤੇ ਜ਼ਰੂਰੀ ਗੱਲ ਹੈ ਕਿ ਉਸ ਨੂੰ ਸੱਚਖੰਡ ਦੀ ਵੀ ਪ੍ਰਾਪਤੀ ਹੋ ਗਈ, ਯਾਨੀ ਕਿ ਆਵਾਗਮਨ ਤੋਂ ਮੁਕਤ ਹੋ ਗਿਆ। ਅਗਰ ਇਹ ਕਿਰਿਆ ਨਹੀਂ ਹੋਈ ਤੇ ਜੀਵਾਤਮਾ ਬਾਰ ਬਾਰ 84 ਦੇ ਗੇੜ ਦੇ ਵਿੱਚ ਭਰਮਣ ਕਰਦੀ ਹੈ।
ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੂੰ ਆਪ ਕਰਾਏ ਸੋ।
ਸਤਿਗੁਰ ਦੀ ਸੇਵਾ ਕੌਣ ਕਰਦਾ? ਜਿਸ ਨੂੰ ਆਪ ਕਰਾਏ। ਆਪ ਕਰਾਉਣ ਵਾਲਾ ਕੌਣ ਹੈ? ਉਹ ਅਕਾਲ ਪੁਰਖ ਪਰਮਾਤਮਾ। ਅਸੀਂ ਫਿਰ ਭਰਮ ਦੇ ਵਿੱਚ ਫਸ ਜਾਂਦੇ ਹਾਂ ਕਿ ਉਹ ਪਰਮਾਤਮਾ ਜਿਹੜਾ ਹੈ ਕਿਸੇ ਦੂਰ ਜਗ੍ਹਾ ਬੈਠਾ। ਪਰਮਾਤਮਾ ਹਰ ਪਲ ਹਰ ਕੜੀ ਉਹ ਆਪਣੇ ਇੱਕ ਗੁਣ ਨਾਮ ਦੇ ਜ਼ਰੀਏ ਜੜ ਔਰ ਚੇਤਨ ਸਭ ਨੂੰ ਆਧਾਰ ਦੇ, ਸ਼ਬਦੇ ਧਰਤੀ, ਸ਼ਬਦੇ ਆਕਾਸ਼, ਸ਼ਬਦੇ ਸ਼ਬਦ ਬਿਆ ਪ੍ਰਕਾਸ਼, ਬਿਲਕੁਲ ਸਪਸ਼ਟ ਗੱਲ ਕੀਤੀ ਹੈ। ਪੂਰੀਆਂ ਭਵਨ ਜਿਤਨੇ ਨੇ ਔਰ ਜਿਤਨੀਆਂ ਵਸਤੂਆਂ ਜੜ ਚੇਤਨ ਸਾਨੂੰ ਨਜ਼ਰ ਆ ਰਹੀਆਂ ਨੇ, ਸਭ ਨੂੰ ਆਧਾਰ ਦੇਣ ਵਾਲਾ ਪਰਮਾਤਮਾ ਦਾ ਉਹ ਨਾਮ ਔਰ ਸ਼ਬਦ ਹੈ। ਔਰ ਸ਼ਬਦ ਦੇ ਵਿੱਚ ਯਾਨੀ ਕਿ ਲਫ਼ਜ਼ ਵਿੱਚ ਕੋਈ ਤਾਕਤ ਨਹੀਂ ਹੈ ਕਿਸੇ ਨੂੰ ਬਣਾ ਸਕੇ, ਕਿਸੇ ਨੂੰ ਆਧਾਰ ਦੇ ਸਕੇ, ਕਿਸੇ ਨੂੰ ਖਤਮ ਕਰ ਸਕੇ। ਯਾਨੀ ਕਿ ਉਹ ਪਰਮਾਤਮਾ ਦਾ ਇੱਕ ਗੁਣ ਹੈ ਜਿਸ ਨੇ ਸਭ ਨੂੰ ਇਹ ਆਧਾਰ ਦੇ ਰੱਖਿਆ। ਤੇ ਕੌਣ ਸੇਵਾ ਕਰ ਸਕਦਾ ਹੈ ਪੂਣੇ ਸਤਿਗੁਰ ਦੀ ਜਿਸ ਨੂੰ ਅਕਾਲ ਪੁਰਖ ਹੁਕਮ ਕਰ ਦਿੰਦਾ ਹੈ? ਉਹਦੇ ਉੱਪਰ ਦਇਆ ਮਿਹਰ, ਉਹ ਦਇਆ ਮਿਹਰ ਕਿਹਦੇ ਉੱਤੇ ਹੁੰਦੀ ਹੈ? ਅਸੀਂ ਇਸ ਤੁਕ ਦਾ ਬੜਾ ਅਧੂਰਾ ਅਰਥ ਲੈਂਦੇ ਹਾਂ ਵੀ ਤੁਹਾਨੂੰ ਤੇ ਗੁਰੂ ਮਹਾਰਾਜ ਦੀ ਰਹਿਮਤ ਹੈ, ਉਹਨਾਂ ਨੇ ਆਪਣੇ ਨਾਲ ਲਾ ਲਿਆ, ਸਾਨੂੰ ਨਹੀਂ ਲਾਇਆ, ਤੇ ਕਿਉਂ ਨਹੀਂ ਲਾਇਆ ਔਰ ਕਿਉਂ ਲਗਾ ਲਿਆ? ਇਹ ਵਿਚਾਰ ਕਰਨ ਵਾਲੀ ਗੱਲ ਹੈ। ਜਿਹੜੀ ਜੀਵਾਤਮਾ ਚਲਾਕੀ ਨੂੰ ਛੱਡਦੀ ਹੈ, ਜਿਹੜੀ ਪਹਿਲੀ ਤੁਕ ਸੀ ਨਾ, ਗੁਰੂ ਸਾਹਿਬ ਨੇ ਬਿਲਕੁਲ ਸਪਸ਼ਟ ਕੀਤਾ, ਅਤ ਸੁੰਦਰ ਕੁਲੀਨ ਚਤੁਰ ਮੁਖ ਡਿਆਨੀ ਤਨਵੰਤ, ਯਾਨੀ ਕਿ ਅਤੀ ਜ਼ਰੂਰਤ ਤੋਂ ਜ਼ਿਆਦਾ ਅਤੀ ਚਤੁਰ ਹੋ ਜਾਣਾ, ਚਲਾਕ ਹੋ ਜਾਣਾ। ਰੂਹਾਨੀਅਤ ਦੇ ਵਿੱਚ ਵੀ ਬੜੇ ਬੜੇ ਮਹਾਨ ਮੌਜੂਦ ਹਨ ਜਿਹੜੇ ਕਿ ਇਸ ਕਿਰਿਆ ਨੂੰ ਇਸ ਤਰੀਕੇ ਨਾਲ ਉਹਨਾਂ ਨੇ ਅਪਣਾ ਰੱਖਿਆ, ਚਤੁਰਾਈ ਦੇ ਅਧੀਨ। ਜੇ ਚਤੁਰਾਈ ਦੇ ਨਾਲ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਜਿਹੜਾ ਦੀਨ ਹੋ ਗਿਆ, ਨਿਮਾਣਾ ਹੋ ਗਿਆ, ਉਹ ਸੱਚਮੁੱਚ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਹੋ ਗਿਆ। ਯਾਨੀ ਕਿ ਇੱਕ ਤੀਸਰੀ ਅੱਖ ਹੈ ਇਸ ਜੀਵਾਤਮਾ ਦੇ, ਯਾਨੀ ਕਿ ਉਹਦੇ ਨਾਲ ਜਿਹੜੀ ਮਨ ਦੀ ਸੰਗਤ ਹੈ, ਮਨ ਦੀ ਸੂਖਮ ਤੋਂ ਸੂਖਮ ਤਰੰਗ ਦੇ ਉੱਤੇ ਵੀ ਨਜ਼ਰ ਰੱਖ ਕਰਕੇ ਬੈਠੀ ਹੈ। ਤੇ ਕਿਆ ਉਹ ਪਰਮਾਤਮਾ ਜਿਸ ਕੋਲੋਂ ਤਾਕਤ ਲਾ ਕਰਕੇ ਅੱਖ ਦੇਖ ਰਹੀ ਹੈ, ਉਸਦੀ ਕੋਈ ਹਸਤੀ ਨਹੀਂ, ਕੋਈ ਤਾਕਤ ਨਹੀਂ? ਸਤਿਗੁਰੂ ਜਿਹੜਾ ਕਿਸਦੀ ਤਾਕਤ ਨਾਲ ਕੰਮ ਕਰ ਰਹੇ ਨੇ? ਉਹ ਉਸ ਅਕਾਲ ਪੁਰਖ ਕੋਲੋਂ ਪੂਰਨ ਤਾਕਤ ਔਰ ਸਮਰੱਥਾ ਲੈ ਕਰਕੇ ਇਸ ਜਗਤ ਦੇ ਵਿੱਚ ਅਵਤਾਰ ਲੈਂਦੇ ਨੇ, ਔਰ ਉਹ ਜੜ ਚੇਤਨ ਸਭ ਨੂੰ ਆਧਾਰ ਦੇਣ ਵਾਲੀ ਤਾਕਤ ਉਹਨਾਂ ਦੇ ਅੰਦਰ ਮੌਜੂਦ ਹੈ ਔਰ ਹਰ ਇੱਕ ਦੇ ਉੱਪਰ ਉਹਨਾਂ ਦੀ ਨਜ਼ਰ ਹੈ। ਜਿਹੜੀ ਜੀਵਾਤਮਾ ਦੀਨ ਔਰ ਨਿਮਾਣੀ ਹੋ ਕਰਕੇ ਇਸ ਕਿਰਿਆ ਨੂੰ ਅਪਣਾ ਲੈਂਦੀ ਹੈ ਨਾ, ਉਸੀ ਦੇ ਉੱਪਰ ਦਿਆਲ ਹੋ ਕਰ ਅਕਾਲ ਪੁਰਖ ਹੁਕਮ ਕਰਦੇ ਨੇ, ਤਾਂ ਹੀ ਜਾ ਕਰਕੇ ਉਹ ਜੀਵਾਤਮਾ ਪੂਰਨ ਸਤਿਗੁਰਾਂ ਦੇ ਚਰਨੀ ਲੱਗਦੀ ਹੈ ਔਰ ਸਤਿਗੁਰਾਂ ਦੀ ਸੇਵਾ ਕਰਨ ਦੀ ਅਧਿਕਾਰੀ ਬਣਾਈ ਜਾਂਦੀ ਹੈ। ਔਰ ਸੇਵਾ ਕਿਹੜੀ ਹੈ? ਨੌ ਦੁਆਰਾਂ ਚੋਂ ਨਿਕਲਣਾ ਔਰ ਦਸਵੇਂ ਦੁਆਰ ਵਿੱਚ ਪਹੁੰਚਣਾ, ਜਿਹੜੀ ਸੇਵਾ ਆਪਾਂ ਕਰਦੇ ਹਾਂ ਉਹ ਵੀ ਸਤਿਗੁਰ ਦੀ ਸੇਵਾ, ਪਰ ਉਹ ਫਲ ਨਹੀਂ ਮਿਲ ਸਕਦਾ ਜਿਸ ਫਲ ਦੀ ਗੱਲ ਕੀਤੀ ਜਾਂਦੀ। ਨਾਮ, ਨਾਮ ਨੂੰ ਅਗਰ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਸੰਸਾਰ ਦੇ ਵਿੱਚੋਂ ਨਿਕਲੋ, ਨੌ ਦੁਆਰਾਂ ਚੋਂ ਨਿਕਲੋ, ਇਹ ਸਤਿਗੁਰ ਦੀ ਸੇਵਾ, ਸੱਚੀ ਸੇਵਾ, ਸੁਰਤ ਦੁਆਰਾ ਸ਼ਬਦ ਹੀ। ਸਤਿਗੁਰੂ ਕੌਣ ਹੈ? ਸ਼ਬਦ ਹੈ। ਸ਼ਬਦ ਕੀ ਹੈ? ਮਨ, ਬੁੱਧੀ ਔਰ ਇੰਦਰੀਆਂ ਤੋਂ ਪਰੇ, ਆਨੰਦ ਮੰਡਲਾਂ ਤੋਂ ਪਰੇ ਸ਼ਬਦ ਮੌਜੂਦ ਹੈ। ਉਸ ਸ਼ਬਦ ਦੀ ਸੇਵਾ ਕੌਣ ਕਰ ਸਕਦਾ ਹੈ? ਸਿਰਫ ਆਤਮਾ ਕਰ ਸਕਦੀ, ਖਿਆਲ ਕਰ ਸਕਦੀ। ਔਰ ਖਿਆਲ ਔਰ ਆਤਮਾ ਕਿੱਥੇ ਹੈ? ਇਸ ਜਗਤ ਦੇ ਵਿੱਚ ਹੈ। ਇਸ ਜਗਤ ਦੇ ਵਿੱਚ ਰਹਿ ਕਰਕੇ ਇਸ ਸਰੀਰ ਦੀ ਕਿਰਿਆ ਕੀਤੀ ਅਪਣਾਈ ਨਾਲ ਅਸੀਂ ਸਤਿਗੁਰ ਦੀ ਸੇਵਾ ਕਰ ਹੀ ਨਹੀਂ ਸਕਦੇ। ਕਿਉਂ? ਅਸੀਂ ਸਤਿਗੁਰ ਨੂੰ ਇੱਕ ਆਕਾਰ ਸਮਝ ਕਰਕੇ ਬੈਠੇ ਹਾਂ। ਸਤਿਗੁਰ ਕੋਈ ਆਕਾਰ ਨਹੀਂ ਹੈ, ਸਤਿਗੁਰ ਬਹੁਤ ਹੀ ਦੂਰ ਉੱਚੀ ਔਰ ਸੁੱਚੀ ਚੀਜ਼ ਹੈ, ਔਰ ਉਹ ਸਿਰਫ ਆਤਮਾ ਦਾ ਮਜ਼ਮੂਨ ਹੈ ਪਰਮਾਤਮਾ ਨੂੰ ਮਿਲਣ ਦਾ। ਸੁਰਤ ਨਹੀਂ ਸ਼ਬਦ ਦੀ ਸੇਵਾ ਕਰਨੀ ਹੈ, ਔਰ ਇਹ ਪੂਰਨ ਸਤਿਗੁਰ ਦੀ ਪੂਰਨ ਸੇਵਾ ਹੈ, ਔਰ ਉਸਦਾ ਫਲ ਵੀ ਪੂਰਨ ਹੈ, ਨਾਮ ਦੀ ਪ੍ਰਾਪਤੀ। ਔਰ ਨਾਮ ਦਾ ਫਲ ਹੈ ਅਕਾਲ ਪੁਰਖ ਦੀ ਗੋਦ, ਜਿੱਥੇ ਜਾ ਕਰਕੇ ਇਸ ਜੀਵਾਤਮਾ ਨੂੰ ਅਨੰਤ ਮੰਡਲਾਂ ਦੀ ਪ੍ਰਾਪਤੀ, ਤਾਕਤ, ਸਮਰੱਥਾ ਮਿਲ ਜਾਂਦੀ ਹੈ, ਅਨੰਤ ਗੁਣਾਂ ਦੀ ਸਾਰ। ਸਾਹਮਣੀ ਹੋ ਜਾਂਦੀ ਹੈ। ਉਸ ਤੋਂ ਪਹਿਲੇ ਇਹ ਜੀਵਾਤਮਾ ਅੰਧੀ ਔਰ ਬੈਰੀ ਇਹਨਾਂ ਲੋਕਾਂ ਦੇ ਵਿੱਚ ਫਸੀ ਹੈ, ਔਰ ਜਦ ਤੱਕ ਇਹਨਾਂ ਲੋਕਾਂ ਚੋਂ ਅਸੀਂ ਕੱਢਾਂਗੇ ਨਹੀਂ, ਇਹ ਸਰੀਰਕ ਰੂਪ ਦੇ ਵਿੱਚ ਅਪਣਾਈ ਗਈ ਕਿਰਿਆ ਚਾਹੇ ਜਪ ਹੈ, ਤਪ ਹੈ, ਸਿਮਰਨ ਹੈ, ਜਗ ਹੈ, ਯੋਗ ਹੈ, ਕੋਈ ਵੀ ਚੀਜ਼ ਅਪਣਾ ਰੱਖੀ ਹੈ ਇਸ ਸਰੀਰ ਕਰਕੇ, ਉਹ ਸਾਨੂੰ ਨਾਮ ਨੂੰ ਮਿਲਣ ਦਾ ਅਧਿਕਾਰੀ ਨਹੀਂ ਬਣਾ ਸਕਦੀ ਜਦ ਤੱਕ ਅਸੀਂ ਉਸਦੀ ਸੱਚੀ ਕਿਰਿਆ ਨੂੰ ਨਹੀਂ ਅਪਣਾ ਲੈਂਦੇ।
ਸਤਿਗੁਰੂ ਵਿੱਚ ਨਾਮ ਨਿਦਾਨ ਹੈ ਕਰਮ ਪ੍ਰਾਪਤ।
ਸਤਿਗੁਰੂ ਕੋਈ ਲਫ਼ਜ਼ ਆਕਾਰ ਨਹੀਂ ਹੈ, ਕਹਿੰਦੇ ਨੇ ਨਾਮ ਨਿਦਾਨ ਹੈ ਕਰਮ ਪ੍ਰਾਪਤ ਹੋਈ। ਨਾਮ ਨਿਦਾਨ, ਨਾਮ ਕੀ ਹੈ? ਨਾਮ ਦਾ ਅਖੁੱਟ ਭੰਡਾਰ ਉਸ ਸਤਿਗੁਰ ਦੇ ਅੰਦਰ ਮੌਜੂਦ ਹੈ ਜਿਸ ਨਾਮ ਨੂੰ ਅਸੀਂ ਲੱਭ ਰਹੇ ਹਾਂ, ਜਿਸ ਨਾਮ ਦਾ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਦਿੱਤਾ, ਜਿਸ ਨਾਮ ਦਾ ਉਪਦੇਸ਼ ਸਵਾਮੀ ਜੀ ਨੇ ਦਿੱਤਾ, ਜਿਸ ਨਾਮ ਦਾ ਉਪਦੇਸ਼ ਅਨੰਤ ਕਾਲ ਤੋਂ ਆ ਰਹੇ ਸੰਤਾਂ ਨੇ ਦਿੱਤਾ, ਉਹ ਕੋਈ ਲਫ਼ਜ਼ ਨਹੀਂ ਹੈ, ਕੋਈ ਆਕਾਰ ਨਹੀਂ ਹੈ। ਉਸ ਸਤਿਗੁਰੂ ਉਸ ਕੱਟ ਦੇ ਅੰਦਰ ਜਿਸ ਨੂੰ ਸਤਿਗੁਰੂ ਕਹਿ ਰਹੇ ਹਾਂ, ਨਾਮ ਦਾ ਨਿਦਾਨ ਅਖੁੱਟ ਕੰਡਾਰ ਮੌਜੂਦ ਹੈ। ਵਿਚਾਰ ਕਰਕੇ ਦੇਖੋ, ਇੱਕ ਬੁੱਝਿਆ ਦੀਪਕ ਦੂਸਰੇ ਬੁੱਝੇ ਦੀਪਕ ਨੂੰ ਕਦੇ ਰੋਸ਼ਨ ਕਰ ਸਕਦਾ? ਕਦੀ ਨਾ ਅੱਜ ਤੱਕ ਹੋਇਆ, ਨਾ ਅਨੰਤ ਕਾਲ ਤੱਕ ਹੋ ਸਕੇਗਾ। ਔਰ ਅਗਰ ਇੱਕ ਜਲਦਾ ਹੋਇਆ ਚਿਰਾਗ ਹੋਏ ਤੇ ਅਨੰਤ ਕਾਲ ਤੱਕ ਜਿਤਨੇ ਬੁੱਝੇ ਹੋਏ ਚਿਰਾਗ ਨੇ ਸਾਰਿਆਂ ਨੂੰ ਹੀ ਰੋਸ਼ਨ ਕਰ ਸਕਦਾ। ਯਾਨੀ ਕਿ ਇੱਕ ਜੀਵਾਤਮਾ ਦੀ ਕੀਤੀ ਗਈ ਕਮਾਈ ਦੀ ਜੋ ਫਲ ਹੈ ਅਨੰਤ ਮੰਡਲਾਂ ਤੱਕ, ਯਾਨੀ ਕਿ ਜਿਤਨੀਆਂ ਵੀ ਜੀਵਾਤਮਾ ਮੌਜੂਦ ਹਨ ਸਾਰੀਆਂ ਹੀ ਉਸਦੇ ਫਲ ਨੂੰ ਯਾਨੀ ਕਿ ਨਾਮ ਨੂੰ ਪ੍ਰਾਪਤ ਕਰਨ ਦਾ ਅਧਿਕਾਰੀ ਬਣ ਸਕਦੀਆਂ ਨੇ। ਪਰ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਬਿਨਾਂ ਕਰਮਾਂ ਦੇ ਇਸ ਦੀ ਪ੍ਰਾਪਤੀ ਨਹੀਂ ਹੋ ਸਕਦੀ। ਯਾਨੀ ਕਿ ਪਿਛਲੇ ਜਨਮਾਂ ਚ ਵੀ ਜੋ ਕੁਝ ਅਸੀਂ ਕੀਤਾ ਉਸਦਾ ਫਲ ਇਸ ਜਨਮ ਵਿੱਚ ਭੋਗ ਰਿਹਾ, ਹੁਣ ਵੀ ਆ ਕਰਕੇ ਅਸੀਂ ਪੁਨਾਦ ਪੂਰਨ ਸਤਿਗੁਰਾਂ ਦੀ ਤਲਾਸ਼ ਕੀਤੀ, ਅਗਰ ਤਲਾਸ਼ ਕਰ ਲਈ ਉਹਨਾਂ ਤੱਕ ਪਹੁੰਚ ਗਏ ਤੇ ਉਹਨਾਂ ਦੇ ਹੁਕਮ ਨੂੰ ਨਹੀਂ ਮੰਨਿਆ, ਅਗਰ ਥੋੜਾ ਬਹੁਤ ਮੰਨਿਆ ਤੇ ਉਸਦੇ ਨਾਲ ਅਸੀਂ ਨਾਮ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਨਹੀਂ ਸਕਦੇ। ਤੇ ਸਤਿਗੁਰੂ ਕੋਈ ਲਫ਼ਜ਼ ਨਹੀਂ, ਉਸਦੇ ਅੰਦਰ ਨਾਮ ਦਾ ਅਖੁੱਟ ਭੰਡਾਰ ਮੌਜੂਦ ਹੈ। ਅਖੁੱਟ ਕਹਿੰਦੇ ਨੇ ਜਿਹੜਾ ਖਤਮ ਨਹੀਂ ਕੀਤਾ ਜਾ ਸਕਦਾ, ਖਤਮ ਹੋ ਨਹੀਂ ਸਕਦਾ। ਯਾਨੀ ਕਿ ਪਰਮਾਤਮਾ ਆਪ ਇਸ ਧਰਤੀ ਤੇ ਸਾਨੂੰ ਮਿਲਣ ਵਾਸਤੇ, ਆਪਣੇ ਨਾਲ ਮਿਲਾਉਣ ਵਾਸਤੇ ਉਹ ਸਤਿਗੁਰੂ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ, ਔਰ ਅਸੀਂ ਸਤਿਗੁਰੂ ਨੂੰ ਲਫ਼ਜ਼ ਜਾਂ ਆਕਾਰ ਸਮਝ ਕਰਕੇ ਉੱਥੇ ਤੱਕ ਹੀ ਰਹਿ ਜਾਂਦੇ ਹਾਂ, ਮੱਥੇ ਟੇਕ ਲਏ ਜਾਂ ਬਾਹਰੀ ਰੂਪ ਵਿੱਚ ਥੋੜੀ ਜਿਹੀ ਕਿਰਿਆ ਅਪਣਾ ਲਈ। ਇਸ ਥੋੜੇ ਬਹੁਤ ਅਪਣਾਈ ਗਈ ਕਿਰਿਆ ਦੇ ਨਾਲ ਪੂਰਨ ਫਲ ਦੀ ਪ੍ਰਾਪਤੀ ਹੋ ਨਹੀਂ ਸਕਦੀ। ਅਸੀਂ ਸੰਸਾਰ ਨੂੰ ਭੋਗ ਰਹੇ ਹਾਂ, ਭੋਗ ਦਾ ਫਲ ਕੀ ਹੈ? ਰੋਗ। ਔਰ ਰੋਗ ਦਾ ਫਲ ਕੀ ਹੈ? ਸ਼ੋਕ। ਸ਼ੋਕ ਕਹਿੰਦੇ ਨੇ ਰੋਣੇ ਪਿੱਟਣੇ ਨੂੰ। ਸਾਡੇ ਘਰ ਕਿਸੇ ਵਕਤ ਵੀ ਰੋਣਾ ਪਿੱਟਣਾ ਮਰ ਸਕਦਾ, ਅਸੀਂ ਇੱਥੋਂ ਉੱਠ ਕੇ ਪਤਾ ਨਹੀਂ ਘਰ ਜਾਵਾਂਗੇ ਜਾਂ ਨਹੀਂ, ਪਰ ਰੋਣਾ ਪਿੱਟਣਾ ਜ਼ਰੂਰ ਮਰ ਜਾਏਗਾ। ਯਾਨੀ ਕਿ ਅਸੀਂ ਐਸੀ ਕਿਰਿਆ ਅਪਣਾ ਰੱਖੀਏ ਰੋਣ ਪਿੱਟਣ ਵਾਲੀ, ਔਰ ਪਰਮਾਤਮਾ ਦੇ ਯੋਗ ਦੀ ਕਿਰਿਆ ਨਹੀਂ ਅਪਣਾਈ। ਯੋਗ ਕੀ ਹੈ? ਸਤਿਗੁਰ ਦਾ ਯੋਗ। ਅਗਰ ਸਤਿਗੁਰ ਦੇ ਨਾਲ ਯੋਗ ਕਰ ਲਿਆ ਤਾਂ ਉਸਦਾ ਫਲ ਕੀ ਹੈ? ਨਾਮ। ਔਰ ਨਾਮ ਦਾ ਫਲ ਕੀ ਹੈ? ਅਕਾਲ ਪੁਰਖ ਦੀ ਗੋਦ, ਜਿੱਥੇ ਜਾ ਕਰਕੇ ਇਹ ਜੀਵਾਤਮਾ ਸੱਚਮੁੱਚ ਪੂਰਨ ਹੋ ਜਾਂਦੀ ਹੈ, ਆਵਾਗਮਨ ਤੋਂ ਬਚ ਜਾਂਦੀ ਹੈ। ਯਾਨੀ ਕਿ ਜਦ ਤੱਕ ਅਸੀਂ ਕਰਮ ਨਹੀਂ ਅਸੀਂ ਠੀਕ ਕਰਦੇ ਤਦ ਤੱਕ ਪਰਮਾਤਮਾ ਨੂੰ ਮਿਲਣ ਦੇ ਅਧਿਕਾਰੀ ਨਹੀਂ ਹੋ ਸਕਦੇ।
ਸੱਚ ਰਤੇ ਗੁਰ ਸ਼ਬਦ ਸਿਓ ਤਿਨ ਸੱਚੀ ਸਦਾ ਲਿਵ ਹੋਈ।
ਸੱਚੇ ਦੇ ਨਾਲ ਲਿਵ ਕਦੋਂ ਲੱਗਦੀ ਹੈ? ਸੱਚਾ ਕਦੋਂ ਸਾਨੂੰ ਚੰਗਾ ਲੱਗਦਾ? ਜਦੋਂ ਅਸੀਂ ਪਰਮਾਤਮਾ ਦੇ ਗੁਰ ਯਾਨੀ ਕਿ ਸਤਿਗੁਰ ਦੇ ਅੰਦਰ ਜੋ ਹੁਕਮ ਮੌਜੂਦ ਹੈ ਉਹ ਹੁਕਮ ਸਤਸੰਗ ਦੇ ਵਿੱਚ ਬਹਿ ਕਰਕੇ ਜਿਸਲੇ ਉਪਦੇਸ਼ਿਤ ਕਰਦੇ ਨੇ, ਉਹ ਉਪਦੇਸ਼ ਨੂੰ ਅਸੀਂ ਅਗਰ ਅਪਣਾ ਲੈਂਦੇ ਹਾਂ ਇਮਾਨਦਾਰੀ ਦੇ ਨਾਲ, ਚਤੁਰਾਈ ਦੇ ਨਾਲ ਨਹੀਂ, ਜਦੋਂ ਜਦੋਂ ਅਸੀਂ ਇਮਾਨਦਾਰ ਹੋਣ ਲੱਗਦੇ ਹਾਂ ਅੰਦਰੋਂ ਦੀ ਮਹਿਲ ਜਿਹੜੀ ਹੈ ਤੁਲਣ ਲੱਗਦੀ ਹੈ, ਤਿਉਂ ਤੋਂ ਸਾਡੀ ਗੁਰੂ ਦੇ ਨਾਲ ਪ੍ਰੀਤ ਪੈਦਾ ਹੁੰਦੀ ਹੈ, ਔਰ ਜੋ ਜੋ ਪ੍ਰੀਤ ਪੈਦਾ ਹੁੰਦੀ ਹੈ ਤਾਂ ਹੀ ਅੰਦਰ ਦੇ ਵਿੱਚ ਜਾ ਕਰਕੇ ਇਹ ਜੀਵਾਤਮਾ ਉਸ ਪ੍ਰਕਾਸ਼ ਦੇ ਨਾਲ ਲਿਵ ਲਗਾਉਣ ਦੇ ਕਾਬਿਲ ਬਣ ਸਕਦੀ ਹੈ।
ਨਾਨਕ ਜਿਸ ਨੂੰ ਮੇਲੇ ਨਾ ਵਿਛੜੇ
ਜਿਸ ਨੂੰ ਮੇਲੇ ਨਾ ਵਿਛੜੇ ਸਹਿਜ ਸਮਾਵੇ ਸੋਏ। ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਕਿ ਜਿਸ ਜੀਵਾਤਮਾ ਨੇ ਇਸ ਕਿਰਿਆ ਨੂੰ ਅਪਣਾ ਲਿਆ ਨਾ, ਯਾਨੀ ਕਿ ਇਹ ਬੂੰਦ ਜਦੋਂ ਸਮੁੰਦਰ ਦੇ ਨਾਲ ਮਿਲ ਗਈ ਫਿਰ ਉਸਨੂੰ ਕੌਣ ਅਲੱਗ ਕਰ ਸਕਦਾ? ਜਿਹੜੀ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਅੰਤਰ ਨੌ ਦੁਆਰਾਂ ਚੋਂ ਨਿਕਲ ਕੇ ਦਸਵੇਂ ਦੁਆਰ ਪਹੁੰਚ ਗਈ, ਉਸ ਸ਼ਬਦ ਦੇ ਨਾਲ ਜੁੜ ਗਈ, ਨਾਮ ਦੇ ਨਾਲ ਜੁੜ ਗਈ, ਪ੍ਰਕਾਸ਼ ਦੇ ਨਾਲ ਜੁੜ ਗਈ, ਧੁੰਦ ਦੇ ਨਾਲ ਜੁੜ ਗਈ, ਉਹ ਸੱਚ ਸਮਾਵੇ ਸੋਈ, ਸੱਚ ਦੇ ਵਿੱਚ ਸਮਾਣ ਦੇ ਕਾਬਿਲ ਬਣ ਜਾ ਸਕਦੀ ਹੈ। ਯਾਨੀ ਕਿ ਅਨੰਤ ਮੰਡਲਾਂ ਨੂੰ ਪਾਰ ਕਰਕੇ ਸੱਚਖੰਡ ਪਹੁੰਚ ਜਾਂਦੀ ਹੈ। ਪਰ ਕਦੋਂ? ਜਦੋਂ ਨੌ ਦੁਆਰਾਂ ਚੋਂ ਨਿਕਲਦੀ ਹੈ।
ਸੋ ਭਗਵਤੀ ਜੋ ਭਗਵੰਤ ਜਾਣੇ ਗੁਰ ਪ੍ਰਸਾਦੀ ਆਪ ਪਛਾਣੇ।
ਗੁਰੂ ਦੀ ਕਿਰਪਾ ਦੇ ਨਾਲ ਆਪਣੇ ਆਪ ਨੂੰ ਪਛਾਣਨਾ। ਆਪਣਾ ਆਪ ਕੀ ਹੈ? ਆਪਣੇ ਆਪ ਨੂੰ ਅਸੀਂ ਸਰੀਰ ਸਮਝ ਕੇ ਬੈਠੇ, ਆਪਣਾ ਆਪ ਕੋਈ ਸਰੀਰ ਨਹੀਂ, ਆਪਣਾ ਆਪ ਆਤਮਾ ਹੈ। ਆਤਮਾ ਕਦੋਂ ਇਕੱਠੀ ਹੁੰਦੀ ਹੈ? ਜਦ ਗੁਰੂ ਦੇ ਉਪਦੇਸ਼ ਅਨੁਸਾਰ ਅਮਲ ਕਰਦੀ ਹੈ। ਅਮਲ ਕੀਤੇ ਬਿਨਾਂ ਇਹ ਸੁਰਤ ਜਿਹੜੀ ਹੈ ਇਕੱਠੀ ਨਹੀਂ ਹੋ ਸਕਦੀ।
ਤਾਵਤੀ ਰਾਖੇ ਇਕਤ ਕਰ ਆਣੇ ਜੀਵਤ ਮਰੇ ਹਰ ਨਾਮ ਆਖਾਣੇ।
ਤਾਵਤ ਰਾਖੇ ਇਕਤ ਕਰ ਆਣੇ, ਤਾਵਤ ਕਿਸ ਨੂੰ? ਮਨ ਨੂੰ ਕਿਹਾ। ਮਨ ਨੂੰ ਰੋਕ ਕੇ ਨੌ ਦੁਆਰਾਂ ਚੋਂ ਨਿਕਲੇ, ਇੱਕ ਘਰ ਆਪਣੇ ਦਸਵੇਂ ਦੁਆਰ ਦੇ ਵਿੱਚ ਪਹੁੰਚੇ, ਤਾਂ ਹੀ ਜਾ ਕਰਕੇ ਇਸ ਕਿਰਿਆ ਨੂੰ ਅਸੀਂ ਕਹਾਂਗੇ ਕਿ ਸੱਚਮੁੱਚ ਇਸ ਜੀਵਾਤਮਾ ਨੇ ਅਪਣਾ ਲਿਆ।
ਇਸ ਭਗਵਤੀ ਉੱਤਮ ਹੋਈ ਨਾਨ
सब तो उत्तम भगती है। जितनिया भी भगतियां संसार दे विच प्रचलित ने सारिया दी सारिया अधूरिया भगतियां ने। शरीरिक रूप दे विच क्रिया अधूरी भगती है, कीर्तन अधूरी भगती है, जप तप संयम तीरथ व्रत नेम सारिया अधूरिया भगतियां ने। पूरण भगती केड़ी है? नौ द्वारा चो निकलना, दसवें द्वार पहुंचना।
अंतर कपट भगवती काए पाखंडी पार ब्रह्म कदी न पाए।
अंदर दे विच कपट है, कपट अगर होएगी तो कोई भी क्रिया अपना लवे पावे नौ द्वारा चो निकलन दी है, कदी नौ द्वारा चो निकल नहीं सकदा और कदे पार ब्रह्म नु प्राप्त करन दे काबिल हो ही नहीं सकदा। जितने मर्जी बाहरी वेश असी धारण कर लिए दास इस क्रिया दे विच इन्हां तुकां दे विच बिलकुल पूरा उतरदा है। विचार करके देख लो कि अगर अंदर दे विच कपट ना हुंदी दास दे ते अज पार ब्रह्म नु मिलन दे काबिल बन चुका हुंदा।
पर निंदा करे अंतर मल लाए,
पराई निंदा ही करदा रहा और अंतर दे विच मैल ही एकत्रित करदा रह गया।
बाहर मल धोवे मन की झूठ न जाए,
बाहरों मैल धोंदा रहा तीरथ परमा दे भ्रमण करदा रहा सतगुरां दे कोल जांदा रहा पर इस दे नाल भी अंतर दी मैल नहीं धुल सकदी। ए बाहर दी क्रिया कदे भी मन दी पैल नूं धोण दे काबिल नहीं बना सकदी।
सत संगत
सिउ बाद रचाए, सत संगत सत संगत परमात्मा दे हुकम नाल आउंदी है। ओ दास जो है इस दे बारे च भी भ्रामी पैदा करदा रह गया कि सच गंढ दी केड़ी गल है और किस तरीके दे नाल प्रगट करनी चाहिदी सी।
अनदिन दुखिया दूजे पाए,
ओ यही कारण है कि दिन रात रोंदा रहंदा और सारे दुख जड़े ने दुनिया दे उस दे अंदर व्याप्त हो गए ने।
हरि नाम न जीते बेकर्म कमाए,
इसी करके हरि नाम दे नाल उसदा प्यार दास दा नहीं पैदा हो सकया। क्यों? क्योंकि जींदे जी नौ द्वारा चो निकल नहीं सकया, संसार दे नाल ही असक्ति और प्यार नु पैदा करदा रह गया।
पूरब लिखिया सुमेटना न जाए,
पूरब लिखिया सुमेटना पुराने जन्मा दे विच भी कीते गए यही कर्म सन जिन्हां करके उस परमात्मा नु नहीं सी मिल सकया और इस जन्म दे विच भी आ करके दास ने ओही किरिया नु अपना लिखिया। यानी के पूरब लिखे नु किस तरीके नाल मिटाया जा सकता सी, उन्हां दा भुगतान ही देंदा रह गया।
नानक बिन सतगुरु सेवे मोख न पाए,
अगर सतगुरु दी सेवा दास ने पिछले जन्मा च कीती गई होंदी ते क्यों इस वक्त बैठा इस जगह आप जी दे सामने उपदेश कर रहा हुंदा सतखंड तो लै करके।
सतगुरु जी ने तियाया सीकड़ ना सवा,
अगर पिछले जन्मा दे विच सतगुरु दी सेवा कीती गई होंदी ते इंद्रियां दी दासता तो मुक्त हो चुका गया हुंदा मन और मन मुक्त होण दा भाव ही यही सीगा कि सचखंड पहुंच चुके हुंदे।
सतगुरु जी ने तियाया सी तृप्ति अकाही,
ओ कद दी इनू तृप्ति आत्मा नू मिल चुकी होंदी और आनंद दी उस परम अवस्था दे विच पहुंच चुका गया हुंदा अगर गुरु दे उपदेश नू मान लिया हुंदा।
सतगुरु जी ने तियाया तिन जम डर नाही,
अगर जींदे जी सुरत नू नौ द्वारा चो कढ करके आनंद मंडला तो पार लै गया हुंदा ते जम दा डर कद दा खत्म हो गया हुंदा। मौत दी घंटी दास दे सिर ते हर वक्त वजदी रहंदी और हर वक्त डर लगा रहंदा।
जिनको आकरे पाल हर सी सतगुरु पेरी पाए,
मन दे हुकम दे विच रचिया रह गया, गुरु दे हुकम नु अपनाया नहीं। अगर गुरु दे हुकम नु अपना लिया हुंदा ते सतगुरां ने अपने चरणी ना लगा लिया हुंदा, अगर चरणी लग गए हुंदे ते कद दे बेड़ा पार हो गया होना सी।
तिन ये थे ओथे मुख उजले हर दरगे पे दे जाई,
तो इस जन्म दे विच आ करके अगर जीवात्मा ने जिस तरीके नाल दास ने सतगुरु दी किरिया नू नहीं अपनाया और आज तक इस आनंद मंडला दे विच सब तो निचले लोक दे विच खज्जल हो रहा, उसे तरीके दे नाल आपां सारे मनुख दियां जिन्हां भी जीवात्मा मौजूद ने या सुन रहियां या अगे समय दे विच सुनणगियां, पूरन सतगुरां दा पूरन उपदेश इको ही है कि जब तक असीं अदावत राय यानी कि मन नू नहीं रोकांगे, इंद्रियां दी दासता तो मुक्त नहीं करावांगे, पूरन सतगुरां दी टेक लै करके पूरन गाइड दी शरण लै करके उन्हां दे दित्ते हुए रस्ते नू नहीं अपनावांगे, तद तक असीं आनंद मंडला नू पार करके सचखंड पहुंच नहीं सकते। और जब तक असीं निचले मंडला च रहांगे ये जीवात्मा आवागमन च रहेगी, यानी कि काल दे अधीन, काल दी ही लीला है। मन और तन दा पिंजरा उसने हर जीवात्मा नू दे रखा है, चाहे वह सूक्ष्म कारण लोक ने चाहे निचले लोक ने निचलियां जूना ने, इन्हां चो निकलण वास्ते पूरन सतगुरां दा पूरन उद्देश्य की है कि परमात्मा दे उस नाम नू प्राप्त कर लेना। सो अज दे सचखंड दी इस बाणी विच गुरु साहिबां ने बिल्कुल स्पष्ट कर दिता है कि अगर जीवात्मा अपना उद्धार करना चाहती है मनुखे जन्म दे विच आ करके 84 लाख जामिया दे विच एक जामे दी कीमत यानी कि उम्र 2 साल लगाई जाए तो कितने करोड़ जन्म लैण ਦੇ ਬਾਅਦ ਇਸ ਜੀਵਾਤਮਾ ਨੂੰ ਫਿਰ ਮਨੁੱਖੇ ਜਨਮ ਦੀ ਪ੍ਰਾਪਤੀ ਹੁੰਦੀ ਹੈ ਔਰ ਇਹ ਮਨੁੱਖਾ ਜਨਮ ਤਾਂ ਸਾਨੂੰ ਪ੍ਰਾਪਤ ਹੋ ਚੁੱਕਾ ਹੈ ਔਰ ਇਹ ਮਨੁੱਖੇ ਜਨਮ ਦੀ ਸਫਾਈ ਜਿਹੜੀ ਹੈ ਜੀਵਾਤਮਾ ਦੀ ਕੀਤੇ ਬਿਨਾਂ ਇਹ ਜੀਵਾਤਮਾ ਜਿਹੜੀ ਹੈ ਇਹਨਾਂ ਮੰਡਲਾਂ ਨੂੰ ਪਾਰ ਕਰਕੇ ਸੱਚਖੰਡ ਦੇ ਵੀ ਸਮਾਨ ਦੇ ਲਾਇਕ ਬਣ ਹੀ ਨਹੀਂ ਸਕਦੀ ਔਰ ਇਹ ਪੂਰਨ ਗੁਰਾਂ ਦੇ ਪੂਰਨ ਉਪਦੇਸ਼ ਨੂੰ ਜਿਹੜੀ ਜੀਵਾਤਮਾ ਮਨੁੱਖੇ ਜਨਮ ਦੇ ਜਾ ਕਰਕੇ ਅਪਣਾ ਲੈਂਦੀ ਹੈ ਪ੍ਰੈਕਟੀਕਲ ਤੌਰ ਤੇ ਮੌਖਿਕ ਰੂਪ ਦੇ ਵਿੱਚ ਨਹੀਂ ਮੌਖਿਕ ਰੂਪ ਦੇ ਵਿੱਚ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਜੋ ਕੁਝ ਅਸੀਂ ਕਰ ਰਹੇ ਸਭ ਜਮਾ ਖਰਚਾ ਜਮਾ ਖਰਚ ਦੇ ਨਾਲ ਕੁਝ ਵੀ ਨਹੀਂ ਮਿਲਦਾ ਕਾਲ ਜਿਹੜਾ ਇਤਨੀ ਜਲਦੀ ਛੱਡਣ ਵਾਲਾ ਨਹੀਂ ਹੈ ਉਸ ਨੂੰ ਤਾਂ ਨਗਦ ਸੌਦਾ ਪਸੰਦ ਹੈ ਨਗਦ ਦੀ ਗੱਲ ਕਰਦਾ ਕਿ ਕੈਸ਼ ਦਿਓ ਔਰ ਇਸ ਮੰਡਲ ਨੂੰ ਪਾਰ ਕਰ ਜਾਓ ਔਰ ਕੈਸ਼ ਕੀ ਹੈ ਨਾਮ ਔਰ ਨਾਮ ਦਾ ਕੀ ਅਸੀਂ ਚੈੱਕ ਲੈ ਕਰਕੇ ਬੈਠੇ ਹਾਂ ਚੈੱਕ ਦਿਖਾਉਂਦੇ ਹਾਂ ਚੈੱਕ ਉਹ ਫੇਲ ਕਰ ਦਿੰਦਾ ਕਹਿੰਦਾ ਚੈੱਕ ਮੈਨੂੰ ਨਹੀਂ ਚਾਹੀਦਾ ਕਿਉਂਕਿ ਤੀਸਰੇ ਦਿਨ ਚੈੱਕ ਫੇਲ ਹੋ ਕੇ ਆ ਜਾਏਗਾ ਤੇ ਮੈਂ ਕਿਸ ਨੂੰ ਜਾ ਕੇ ਪਕੜਾਂਗਾ ਤੇ ਜੀਵਾਤਮਾ ਅਗਰ ਇਹਨਾਂ ਮੰਡਲਾਂ ਤੋਂ ਪਾਰ ਹੋਣਾ ਚਾਹੁੰਦੀ ਹੈ ਸਦਾ ਲਈ ਸੁਖੀ ਹੋਣਾ ਚਾਹੁੰਦੀ ਹੈ ਨਿਚਲੇ ਜਾਮਾਂ 'ਚ ਨਹੀਂ ਜਾਣਾ ਚਾਹੁੰਦੀ ਦੋ ਪੈਰਾਂ 'ਤੇ ਕੰਮ ਕਰਨਾ ਚਾਹੁੰਦੀ ਚਾਰ ਪੈਰ ਨਹੀਂ ਚਾਹੀਦੇ ਪੂਛ ਨਹੀਂ ਚਾਹੀਦੀ ਸਿੰਗ ਨਹੀਂ ਚਾਹੀਦਾ ਪਰ ਨਹੀਂ ਚਾਹੀਦੇ ਯਾਨੀ ਕਿ ਖੱਜਲ ਨਹੀਂ ਹੋਣਾ ਚਾਹੁੰਦੀ ਤੇ ਉਸਦਾ ਫਰਜ਼ ਬਣਦਾ ਹੈ ਕਿ ਪੂਰਨ ਗੁਰਾਂ ਦੇ ਪੂਰਨ ਉਪਦੇਸ਼ ਨੂੰ ਜੋ ਸੱਚਖੰਡ 'ਚ ਸਾਡੀ ਝੋਲੀਆਂ ਤਕਸੀਮ ਕੀਤਾ ਗਿਆ ਉਸ ਨੂੰ ਅਪਣਾ ਲਵੇ ਅਗਰ ਅਪਣਾ ਲਏਗੀ ਤਾਂ ਜ਼ਰੂਰ ਪਾਰ ਚਲੀ ਜਾਏਗੀ ਜਿਹੜੀਆਂ ਫਰਿਆਦਾਂ ਔਰ ਲੈ ਕਰਕੇ ਅਸੀਂ ਬੈਠੇ ਹਾਂ ਇਹ ਪਿਛਲੇ ਜਨਮਾਂ 'ਚ ਵੀ ਸਾਡੀਆਂ ਸਨ ਕਦੀ ਪੂਰੀਆਂ ਨਹੀਂ ਹੋ ਸਕੀਆਂ ਇਸ ਜਨਮ 'ਚ ਕਦੋਂ ਪੂਰੀਆਂ ਹੋ ਜਾਣਗੀਆਂ ਔਰ ਇਹਨਾਂ ਨੂੰ ਪੂਰਾ ਕਰਦੇ ਕਰਦੇ ਸਾਨੂੰ ਮੌਤ ਆ ਜਾਏਗੀ ਅਗਲੇ ਜਨਮਾਂ 'ਚ ਫਿਰ ਅਸੀਂ ਭੰਡਦੇ ਰਹਾਂਗੇ ਫਿਰ ਮਨੁੱਖੇ ਜਨਮ ਜਾ ਕੇ ਫਿਰ ਫਰਿਆਦਾ ਸ਼ੁਰੂ ਹੋ ਜਾਣਗੀਆਂ ਫਰਿਆਦਾ ਕਿਸ ਦੀਆਂ ਨੇ ਮਨ ਦੀਆਂ ਮਨ ਕਦੀ ਤ੍ਰਿਪਤ ਨਹੀਂ ਹੋ ਸਕਦਾ ਔਰ ਅਸੀਂ ਮਨ ਨੂੰ ਤ੍ਰਿਪਤ ਕਰਨ ਲੱਗੇ ਹਾਂ ਅੱਗ ਨੂੰ ਬੁਝਾਉਣਾ ਚਾਹੁੰਦੇ ਹਾਂ ਤੇ